ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਦੂਜਾ ਕਥਾ ਕਹਾਣੀ ਬੇਦੀਆਣੀ ਪਾਪ ਪੁੰਨ ਵਿਚਾਰ ਦੇ ਲੈਣਾ ਲੈ ਦੇਣਾ ਨਰਕ ਸੁਰਗ ਅਵਤਾਰ ਕਥਾ ਕਹਾਣੀ ਬੇਦੀਆਣੀ ਪਾਪ ਪੁੰਨ ਵਿਚਾਰ ਦੇ ਲੈਣਾ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੇ ਪਰਮ ਭਵੈ ਸੰਸਾਰ ਉੱਤਮ ਮੱਧਮ ਜਾਤੀ ਜਿਨਸੇ ਪਰਮ ਭਵੈ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਹਰ ਰੋਜ਼ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀ ਦੇ ਪਾਵਨ ਸਲੋਕਾਂ ਦੀ ਵਿਆਖਿਆ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੱਜ ਦੇ ਇਸ ਸਲੋਕ ਜਿਸ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਧਾਰਮਿਕ ਗ੍ਰੰਥਾਂ ਦੀ ਗੱਲ ਕੀਤੀ ਹੈ, ਜਦੋਂ ਵੀ ਇਸ ਧਰਤੀ ਦੇ ਉੱਤੇ ਧਾਰਮਿਕ ਪੁਰਸ਼ਾਂ ਨੂੰ ਗਿਆਨ ਹੋਇਆ ਤੇ ਉਹ ਗਿਆਨ ਉਦੋਂ ਹੋਇਆ ਜਦੋਂ ਉਹ ਦੇਹ ਵਿੱਚ ਸਨ, ਸਰੀਰ ਵਿੱਚ ਸਨ, ਕਿਉਂਕਿ ਜਿਹੜੀ ਭਗਤੀ ਹੈ, ਘਾਲਣਾ ਹੈ, ਉਹ ਕੇਵਲ ਇਸ ਦੇਹ ਦੁਆਰਾ ਹੋ ਸਕਦੀ ਹੈ, ਸਰੀਰ ਦੁਆਰਾ। ਜਦੋਂ ਮਨੁੱਖ ਕੋਲ ਸਰੀਰ ਨਾ ਹੋਵੇ ਤਾਂ ਉਹ ਸਰੀਰ ਤੋਂ ਬਿਨਾਂ ਇਕੱਲੀ ਆਤਮਾ ਭਗਤੀ ਨਹੀਂ ਕਰ ਸਕਦੀ। ਜਦੋਂ ਕਿਸੇ ਦੇਹਧਾਰੀ ਸਰੀਰਧਾਰੀ ਮਨੁੱਖ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਕਿ ਜਦੋਂ ਉਹਨੇ ਨਾਮ ਦੀ ਸਾਧਨਾ ਮੁਸ਼ਕਤ ਘਾਲਣਾ ਕਮਾਈ ਕੀਤੀ ਤੇ ਉਹਨੂੰ ਅਕਾਲ ਪੁਰਖ ਦੇ ਦਰ ਤੋਂ ਜਿੱਥੇ ਹੋਰ ਦਾਤਾਂ ਮਿਲੀਆਂ ਉੱਥੇ ਇੱਕ ਇਹ ਵੀ ਦਾਤ ਮਿਲੀ ਕਿ ਉਹਨੂੰ ਗਿਆਨ ਦੀ ਪ੍ਰਾਪਤੀ ਹੋਈ। ਉਹ ਗਿਆਨ ਉਹਦੇ ਅੰਦਰ ਇੱਕ ਹਨੇਰੀ ਦੀ ਤਰ੍ਹਾਂ ਵਗਦਾ ਹੈ। ਭਗਤ ਕਬੀਰ ਜੀ ਨੇ ਉਸ ਗਿਆਨ ਦੀ ਆਂਧੀ ਦਾ ਜ਼ਿਕਰ ਵੀ ਕੀਤਾ ਹੈ। ਉਹ ਕਹਿੰਦੇ ਨੇ ਸਮਾਂ ਭਗਤ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਆਉਂਦਾ ਹੈ ਕਿ ਉਹਦੇ ਜੀਵਨ ਵਿੱਚ ਗਿਆਨ ਦੀ ਇੱਕ ਹਨੇਰੀ ਆ ਜਾਂਦੀ ਹੈ, ਹੋਸ਼ ਆਉਂਦੀ ਹੈ, ਜਾਗ ਆਉਂਦੀ ਹੈ, ਔਰ ਉਸ ਗਿਆਨ ਦੀ ਹਨੇਰੀ ਨਾਲ ਪੁਰਾਣਾ ਬਣਾਇਆ ਹੋਇਆ ਜਿਹੜਾ ਮਨੋਕਲਪਿਤ ਜੀਵਨ ਸੀ, ਜਿਹੜਾ ਬੰਦੇ ਨੇ ਆਪਣੀ ਤੁੱਛ ਬੁੱਧੀ ਨਾਲ ਅੰਦਰੋਂ ਸੋਚ ਕੇ ਕਲਪਿਤ ਕਰਕੇ ਬਣਾਇਆ ਸੀ, ਉਹ ਜਿਹੜੀ ਹਨੇਰੀ ਹੈ ਉਹਨੂੰ ਸਾਰੇ ਨੂੰ ਢਾ ਕੇ ਢੇਰੀ ਕਰ ਦਿੰਦੀ, ਖਤਮ ਕਰ ਦਿੰਦੀ ਹੈ। ਜਿਹੜਾ ਉਹਨੇ ਬਾਹਰੋਂ झूठा ज्ञान सिख्या हुंदे है, ज्ञान उन्हू तोड़ देंदा, ज्ञान उन्हू खत्म कर देंदा है। ते उस मनुख नू पहली बारी होश आउंदी है कि हुण तक जेड़ा मैं जीव्या हां, अज तक हनेरे विच रहा, अज पता लगा जीवन है कादे वास्ते सी। भगत जी ने बचन किया, वो कहिंदे ने देखो भाई ज्ञान की आई आंधी, हिंदी विच हनेरी नू आंधी कहिंदे, आंधी दा मतलब अन्नेवाद चलन वाली हवा। देखो भाई ज्ञान की आई आंधी, उहदे नाल होया की है, ज्ञान दे नाल होया की। हुण इत्थे ज्ञान दे अर्थ, बंदा जिहड़ी लेवल ते जिउंदा उह ज्ञान दे अर्थ आपणे कढेगा। एक बंदा विद्यार्थी है, संसारी विद्या लै रहा है, उहदी ज्ञान दी दशा उहदे संसार दी विद्या तक सीमित है। एक बंदा मैडिकल बारे पढ़ रहा है, ते उहदी विद्या दे अर्थ ज्ञान दे अर्थ उहदे नाल जुड़ जाणगे, उह कहेगा ज्ञान इही है। एक आदमी सौर ऊर्जा बारे पढ़ रहा है, ब्रह्मांड दे विच सितारे तारे ग्रह सूरज चंद्रमा किवें तुरदे ने विज्ञानी है, उहदा ज्ञान उहदे नाल जुड़ जाएगा, उहनू कहेगा ज्ञान है। इसे तरह पर ज्ञान जिहड़ा इहदे अर्थ बड़े व्यापक ने। जदों भगत जी ने कहा ज्ञान की आई आंधी, उहदा अर्थ है कि जदों मन सुता सी उदों अज्ञान विच सुता सी, ते गुरु ने झंझोड़ के शब्द नाल उहनू जगा दिता। जदों मन जागया ते जागे हुए मन नू जिहड़ी प्रतीति होई उहनू कहा है वी ज्ञान की प्राप्ति हो गई है। उह ज्ञान फिर इस तरह बलदा जिन्हों गुरु साहब कहिंदे ज्ञान खंड मैं ज्ञान प्रचंड। उस ज्ञान दे अर्थ की हो सकते ने, वह भाषा तक अखरां तक सीमित नहीं। वह ज्ञान इस तरह दा है कि जिवें इस महल विच एक मकान विच आपां बैठे हां, ते उस महल दे विच कई कुछ है, उहदे अंदर जिवें मन लो उदाहरण दे तौर ते आपां इस गुरु दरबार विच हां, ਤਾਂ ਇੱਥੇ ਰਾਤ ਅੱਧੀ ਹੋਵੇ ਤੇ ਹਨੇਰਾ ਘੁੱਪ ਚੌਵਾਂ ਪਾਸੇ ਹੈ, ਸਾਰਾ ਕੁਝ ਅੰਦਰ ਗੁਰੂ ਸਾਹਿਬ ਦਾ ਸਰੂਪ ਵੀ ਹੈ, ਪਰਦੇ ਵੀ ਨੇ, ਦਰਵਾਜ਼ਾ ਵੀ ਹੈ, ਪਰ ਹਨੇਰੇ ਕਰਕੇ ਬੰਦਾ ਇਸ ਅਵਸਥਾ ਵਿੱਚ ਹੋਵੇਗਾ ਕਿ ਉਹਨੂੰ ਦਿਸਦਾ ਨਹੀਂ, ਅਗਿਆਨ ਵਿੱਚ ਹੈ। ਹੁਣ ਉਹਨੂੰ ਕੋਈ ਬੰਦਾ ਜਿੰਨਾ ਮਰਜ਼ੀ ਪੜਾਏ ਵੀ ਜਿਸ ਮਕਾਨ ਦੇ ਅੰਦਰ ਤੂੰ ਬੈਠਾ ਹੈ ਇਹਦੇ ਵਿੱਚ ਇਧਰ ਖਿੜਕੀ ਹੈ, ਇਧਰ ਪੱਖਾ ਹੈ, ਇਧਰ ਗੁਰੂ ਸਾਹਿਬ ਦਾ ਸਰੂਪ ਹੈ, ਇਧਰ ਦਰਵਾਜ਼ਾ ਹੈ, ਉਹ ਪੜ੍ਹਾਈ ਉਹਨੂੰ ਕੰਮ ਨਹੀਂ ਦਏਗੀ। ਉਹਨੂੰ ਕੀ ਚਾਹੀਦਾ? ਉਹਨੂੰ ਚਾਹੀਦਾ ਕੋਈ ਇਹ ਦੱਸੇ ਕਿ ਇਧਰ ਲਾਈਟ ਦਾ ਸਵਿੱਚ ਹੈ, ਬਟਨ ਜਿਸ ਨੂੰ ਕਹਿੰਦੇ, ਤੂੰ ਚਾਰ ਕਦਮ ਇਧਰ ਜਾ, ਚਾਰ ਕਦਮ ਇਧਰ ਜਾ, ਕੰਧ ਨੂੰ ਹੱਥ ਪਾ ਕੇ ਵੇਖ। ਫਿਰ ਇਹ ਵੀ ਧਿਆਨ ਰੱਖਣਾ ਪਏਗਾ ਬਟਨ ਉੱਥੇ ਕਈ ਨੇ, ਸਵਿੱਚ ਕਈ ਨੇ, ਕੀ ਪਤਾ ਕਿਹੜਾ ਦੱਬਿਆ ਜਾਏ, ਕਿਹੜਾ ਆਨ ਹੋ ਜਾਏ, ਬੜਾ ਔਖਾ ਹੈ। ਤਾਂ ਜੇ ਉਸ ਬੰਦੇ ਦਾ ਹੱਥ ਲੱਗ ਗਿਆ ਉਸ ਲਾਈਟ ਵਾਲੀ ਸਵਿੱਚ ਨੂੰ, ਬਟਨ ਨੂੰ, ਤਾਂ ਜਿਹੜਾ ਉਸ ਕਮਰੇ ਦੇ ਵਿੱਚ ਠੇਡੇ ਖਾ ਰਿਹਾ ਸੀ, ਅੰਧਾ ਸੀ ਬਿਲਕੁਲ, ਅਗਿਆਨੀ ਸੀ, ਕੁਝ ਨਹੀਂ ਸੀ ਪਤਾ, ਲਾਈਟ ਜਗਦਿਆਂ ਸਾਰ ਬਿਨਾਂ ਦੱਸਣ ਤੋਂ ਉਹਦੀ ਵਿਆਖਿਆ ਸਾਹਮਣੇ ਆ ਗਈ ਕਿ ਦਰਵਾਜ਼ਾ ਕਿੱਧਰ ਹੈ, ਖਿੜਕੀ ਕਿੱਧਰ ਹੈ, ਰਾਹ ਕਿੱਧਰ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਦੀ ਗੱਲ ਕੀਤੀ ਜਾਂਦੀ ਏ, ਉਹਦੇ ਅਰਥ ਨੇ ਕਿ ਅੰਦਰ ਇੱਕ ਐਸੇ ਗਿਆਤ, ਐਸੀ ਅੰਦਰਲੀ ਫੀਲਿੰਗ, ਤਜਰਬੇ ਦਾ ਜਾਗ ਪੈਣਾ ਕਿ ਜਿਵੇਂ ਇੱਕ ਬੰਦਾ ਮਕਾਨ ਦੇ ਵਿੱਚ ਸਭ ਕੁਝ ਹੁੰਦਿਆਂ ਉਹਨੂੰ ਦਿਸਦਾ ਕੁਝ ਨਹੀਂ ਸੀ, ਇਸੇ ਤਰ੍ਹਾਂ ਬੰਦੇ ਦੇ ਜੀਵਨ ਦੇ ਅੰਦਰ ਜਿੱਥੇ ਉਹ ਬੈਠਾ ਅੰਮ੍ਰਿਤ ਦੇ ਭੰਡਾਰ ਭਰੇ ਪਏ ਨੇ, ਆਨੰਦ ਉਹਦੇ ਚੌਵਾਂ ਪਾਸੇ ਹੈ, ਪਰ ਉਹਦੇ ਕੋਲ ਉਹਨੂੰ ਇਹ ਨਹੀਂ ਪਤਾ ਵੀ ਇਸ ਆਨੰਦ ਨੂੰ ਵੇਖਣਾ ਕਿਵੇਂ ਹੈ, ਉਹਨੂੰ ਗਿਆਨ ਦੀ ਲਾਈਟ ਆਉਣ ਕਰਨ ਦਾ ਪਤਾ ਨਹੀਂ, ਤੇ ਗੁਰੂ ਤੋਂ ਬਿਨਾਂ ਦੱਸੇ ਕੌਣ? ਗੁਰੂ ਤੋਂ ਬਿਨਾਂ ਨਹੀਂ ਪਤਾ ਲੱਗ ਸਕਦਾ ਕੋਈ ਜਿੰਨਾ ਮਰਜ਼ੀ ਸਮਝ ਆਏ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਕਿਹਾ ਪੜ੍ਹ ਲਓ ਸ਼ਾਸਤਰ, ਪੜ੍ਹੋ ਪਾਠ, ਪੜ੍ਹੋ ਸਿਮਰਤੀਆਂ, ਗਿਆਨ ਨੂੰ ਬੋਲੋ, ਗਿਆਨ ਨੂੰ ਸੁਣੋ, कोई नहीं तुहाडे जीवन का सवाल हल करेगा जिन्ना चिर तुसीं गुरु का पल्ला नहीं फड़दे। ना कोई जीवन विच होर कर्म कम दे सकदा है। बिल्कुल लीक मार दित्ती, गुरबिन कोर अंधार, हनेरे विच है सारा कुछ, सारियां कुछ, सारा कुछ है सारियां कोल, कोई बंदा उहदे तों खाली नहीं। पर हनेरा होण दे कारण उत्थों लभे की दस्या नहीं लभदा, लोक सुनाउण वाले सुना सुना के थक जांदे ने, सुन वाले सुन सुन के थक जांदे, पर कित्थे पता लगे जिन्ना चिर लाइट नहीं जगदी। ਤਾਂ ਇਹਦੇ ਉੱਤੇ ਕਬੀਰ ਜੀ ਨੇ ਸ਼ਬਦ ਵੀ ਕਿਹਾ, ਉਹ ਕਹਿੰਦੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਇਹ ਕੌਣ ਨਹੀਂ ਮਿਲਿਆ? ਗੁਰੂ ਨਹੀਂ ਮਿਲਿਆ। ਜਿਹਦੇ ਕੋਲ ਸਹਿਜ ਦਾ ਅਰਥ ਹੈ ਨਾਮ ਦਾ ਖਜ਼ਾਨਾ, ਉਹ ਗੁਰੂ ਤੇ ਮਿਲਿਆ ਨਹੀਂ। ਤੇ ਕੌਣ ਦੱਸੇ ਕਿੱਧਰ ਤੇਰੀ ਜ਼ਿੰਦਗੀ ਦਾ ਸਵਿੱਚ ਹੈ, ਉੱਥੇ ਹੱਥ ਮਾਰ ਕੇ ਵੇਖ ਕੋਈ ਜਗਦੀ ਲਾਈਟ, ਕੋਈ ਆਉਂਦਾ ਗਿਆਨ ਤੇਰੇ ਅੰਦਰ, ਆਉਂਦੀ ਹੈ ਹੋਸ਼, ਆਏਗੀ ਤੈਨੂੰ ਜਾਗ। ਤਾਂ ਅਸੀਂ ਹਨੇਰੇ ਦੇ ਵਿੱਚੋਂ ਜੀਵਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਤਿਗੁਰੂ ਨੇ ਜਿੰਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਿਆਨ ਦੀ ਗੱਲ ਕੀਤੀ ਗਈ ਹੈ, ਉਹਦੇ ਅੰਦਰ ਇਹ ਨਹੀਂ ਕਿਤੇ ਕਿਹਾ ਗਿਆ ਵੀ ਤੂੰ ਬਹੁਤੀਆਂ ਕਥਾ ਕਹਾਣੀਆਂ ਸਿੱਖ, ਯਾਦ ਕਰ, ਇਹਨਾਂ ਨੂੰ ਚੇਤੇ ਰੱਖ। ਇਹ ਠੀਕ ਹੈ, ਇੱਕ ਥਾਂ ਤੇ ਇੱਕ ਗੱਲ ਕਹੀ, ਕਿਉਂਕਿ ਵਿਸ਼ਾ ਚੱਲ ਰਿਹਾ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ। ਉਹ ਕਹਿੰਦੇ ਨੇ ਕਥਾ ਕਹਾਣੀਆਂ ਸੰਸਾਰ ਵਿੱਚ ਚੱਲਦੀਆਂ ਨੇ, ਵੇਦ ਨੇ, ਗ੍ਰੰਥ ਨੇ, ਲੋਕ ਪੜ੍ਹਦੇ ਨੇ, ਕਿਸੇ ਤੋਂ ਪੜ੍ਹਾ ਲੈਂਦੇ ਨੇ, ਆਪ ਸੁਣਦੇ ਨਹੀਂ, ਆਪ ਸਮਝਦੇ ਨਹੀਂ, ਪੱਲੇ ਕੁਝ ਪੈਂਦਾ ਨਹੀਂ। ਇਹ ਇੱਕ ਜਿਵੇਂ ਕਹਿੰਦੇ ਕੋਹਲੂ ਦੇ ਬੈਲ ਦੀ ਤਰ੍ਹਾਂ ਭਾਉਣਾ ਹੋ ਜਾਂਦਾ ਹੈ, ਪ੍ਰਾਪਤੀ ਕੁਝ ਨਹੀਂ ਹੁੰਦੀ। ਇੱਥੇ ਸਵਾਲ ਖੜਾ ਹੁੰਦਾ ਹੈ ਕਿ ਪੜ੍ਹਨਾ ਨਹੀਂ ਕੁਝ ਚਾਹੀਦਾ, ਸੁਣਨਾ ਨਹੀਂ ਚਾਹੀਦਾ, ਅੱਖਰਾਂ ਦਾ ਗਿਆਨ ਨਹੀਂ ਚਾਹੀਦਾ? ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਵੀ ਸਵਾਲ ਹੱਲ ਕਰ ਦਿੱਤਾ। ਗੱਲ ਦੀ ਸਮਝ ਤਾਂ ਆਵੇਗੀ ਨਾ ਜੇ ਕਿਤੇ ਸੁਣਨ ਦਾ ਯਤਨ ਕਰ ਲਈਏ। ਸੁਣੀਏ ਜਿਵੇਂ ਜਪਜੀ ਸਾਹਿਬ ਦੇ ਅੰਦਰ ਗੁਰੂ ਸਾਹਿਬ ਨੇ ਮੰਨਣ ਤੋਂ ਪਹਿਲਾਂ ਸੁਣਨ ਦੀ ਗੱਲ ਕੀਤੀ ਹੈ, ਮੰਨਣ ਤੋਂ ਪਹਿਲਾਂ ਸੁਣਨ ਦੀ। ਮੈਂ ਬੇਨਤੀ ਕਰਾਂ, ਇੱਕ ਬੰਦਾ 8 ਘੰਟੇ ਸੇਵਾ ਕਰ ਸਕਦਾ ਹੈ, ਨਮਸਕਾਰ ਹੈ ਉਹਦੀ ਸੇਵਾ ਨੂੰ, ਚੰਗੀ ਗੱਲ ਹੈ। ਪਰ ਜੇ ਉਹਨੂੰ 8 ਮਿੰਟ ਕਿਹਾ ਨਾ ਵੀ ਚੁੱਪ ਕਰਕੇ ਬੈਠ ਜਾ, ਸੁਣ ਲੈ ਧਿਆਨ ਨਾਲ, 8 ਮਿੰਟ ਸੁਣਨਾ ਔਖਾ ਹੈ, 8 ਮਿੰਟ 8 ਘੰਟੇ ਸੇਵਾ ਕਰਨੀ ਸੌਖੀ ਹੈ, ਹੈ ਉਹ ਵੀ ਬੜੀ ਵੱਡੀ ਗੱਲ ਨਾ। ਉਹਦੇ ਵਰਗੀ ਸੇਵਾ ਵਰਗੀ ਘਾਲਣਾ ਨਹੀਂ, ਪਰ ਸੇਵਾ ਦਾ ਸੰਬੰਧ ਬਾਹਰੀ ਹੈ, ਸੁਣਨ ਦਾ ਸੰਬੰਧ ਅੰਦਰ ਨਾਲ ਹੈ। ਹਾਂ, ਗੁਰੂ ਕਿਰਪਾ ਕਰੇ ਕਿ ਉਹ 8 ਘੰਟੇ ਲਾ ਕੇ 8 ਘੰਟੇ ਬਹਿਣ ਦੀ ਤੇ ਸੁਣਨ ਦੀ ਜਾਂਚ ਆ ਜਾਏ, ਫਿਰ ਤਾਂ ਗੱਲ ਬਣ ਗਈ। ਇਸ ਕਰਕੇ ਕਿਆ ਮੰਨੇਗਾ ਕਿਵੇਂ, ਅਜੇ ਤਾਂ ਤੂੰ ਸੁਣਿਆ ਵੀ ਨਹੀਂ। ਤਾਂ ਬਚਨ ਜੋੜ ਦਿੱਤੇ, ਇਕੱਠੇ ਕਰ ਦਿੱਤੇ। ਕਦੀ ਤੁਸੀਂ ਸੁਣਿਆ ਬਈ ਵਿਦਿਆਰਥੀ ਬੱਚੇ ਨੂੰ ਐਡਮਿਸ਼ਨ ਕਰਾਓ ਵੀ ਪਹਿਲਾਂ 5ਵੀਂ ਵਿੱਚ ਤੇ ਫਿਰ ਪਿਛਾਂ ਨੂੰ 3ਜੀ ਵਿੱਚ? ਨਹੀਂ, ਸੁਣਨਾ ਪਹਿਲੀ ਕਲਾਸ ਹੈ, ਸੁਣਿਆ ਤੇ ਮੰਨਣਾ ਦੂਜੀ ਕਲਾਸ ਹੈ, ਮੰਨਿਆ ਫਿਰ ਜਾਂਦਾ। ਪਹਿਲਾਂ ਗੱਲ ਨੂੰ ਸੁਣਿਆ ਤਾਂ ਜਾਏ ਧਿਆਨ ਨਾਲ। ਸਿੱਖ ਕੌਮ ਦਾ ਬੇਸ ਸੁਣਨ ਤੇ ਰੱਖਿਆ ਗਿਆ ਹੈ। ਸਿੱਖ ਕੌਮ ਦਾ ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਕਿ ਤੁਹਾਡਾ ਰਾਹ ਕੀ ਹੈ, ਤੁਹਾਡਾ ਆਧਾਰ ਕੀ ਹੈ, ਤੁਸੀਂ ਜਿਹੜਾ ਪੰਥ ਤੋਰ ਰਹੇ ਹੋ ਕਿ ਨਾਨਕ ਨਿਰਮਲ ਪੰਥ ਚਲਾਇਆ, ਇਹਦੀ ਨੀਂਹ ਕੀ ਰੱਖੀ ਤੁਸਾਂ? ਤੇ ਗੁਰੂ ਸਾਹਿਬ ਨੇ ਦੋ ਗੱਲਾਂ ਕਹੀਆਂ। ਕਹਿਣ ਲੱਗੇ ਇਹਦੀ ਨੀਂਹ ਹੈ ਸ਼ਬਦ ਸੁਰਤ। ਉਹਨਾਂ ਕਿਹਾ ਸੁਰਤ ਕੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਤੇ ਧਿਆਨ ਹੀ ਲਾਇਆ ਸੀ ਨਾ, ਧਿਆਨ ਹੀ ਲਾਇਆ ਸੀ ਉਹਨਾਂ ਨੇ। ਧਿਆਨ ਬੰਦਾ ਆਪ ਲਾ ਸਕਦਾ ਧੱਕੇ ਨਾਲ, ਤੇ ਧਿਆਨ ਉਹਨਾਂ ਚਿਰ ਲੱਗਦਾ ਜਿੰਨਾ ਚਿਰ ਸਰੀਰ ਬੈਠਾ ਰਹੇ। ਉਹਨਾਂ ਨੇ ਕਿਹਾ ਸੁਰਤ ਕੀ ਹੁੰਦੀ? ਸਤਿਗੁਰਾਂ ਨੇ ਕਿਹਾ ਸੁਰਤ ਵਸਦੀ ਬੰਦੇ ਦੇ ਕੰਨਾਂ ਵਿੱਚ, ਸਰੋਤ ਜਿਹਨੂੰ ਕਹਿੰਦੇ ਨੇ, ਜਿਹਦੇ ਨਾਲ ਸੁਣੀਦਾ। ਜਿਵੇਂ ਇੱਧਰ ਮੈਂ ਗੁਰੂ ਸਾਹਿਬ ਨੇ ਕਿਹਾ ਤੁਹਾਡੇ ਨਾਲ ਗੱਲ ਕਰ ਰਿਹਾ, ਤੇ ਤੁਸੀਂ ਜਿਹੜੀ ਸ਼ਕਤੀ ਨਾਲ ਮੈਨੂੰ ਸੁਣ ਰਹੇ ਹੋ ਉਹਨੂੰ ਕਹਿੰਦੇ ਨੇ ਸੁਰਤ। ਇਹ ਬੇਸ ਹੈ ਤੁਹਾਡੇ ਧਰਮ ਦਾ। ਕਹਿਣ ਲੱਗੇ ਹਾਂ, ਇਕੱਲਾ ਨਹੀਂ, ਜਦੋਂ ਕਿਸੇ ਸਰੀਰਧਾਰੀ ਦੀ ਗੁਰਸਿੱਖ ਦੀ ਮਨੁੱਖ ਦੀ ਸੁਰਤ ਸ਼ਬਦ ਦੇ ਨਾਲ ਜੋੜ ਪਾ ਲੈਂਦੀ ਏ ਤੇ ਸ਼ਬਦ ਜੁੜਿਆ ਹੋਇਆ ਪਰਮਾਤਮਾ ਦੇ ਨਾਲ, ਹੁਣ ਜੋੜ ਲੱਗ ਗਿਆ ਨਾ ਤਰਤੀਬ ਵਾਰ, ਇੱਕ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਜੁੜਿਆ ਹੋਇਆ ਸ਼ਬਦ, ਤੇ ਸ਼ਬਦ ਨਾਲ ਜੁੜ ਗਈ ਬੰਦੇ ਦੀ ਸੁਰਤ। ਇਹ ਕੀ ਹੋਇਆ, ਜਿਵੇਂ ਇੱਕ ਹੈ ਬਲਬ ਲਾਈਟ, ਇੱਕ ਹੈ ਸਵਿੱਚ, ਤੇ ਵਿੱਚ ਕੁਨੈਕਸ਼ਨ ਕਿਹਦਾ ਹੋਇਆ, ਤਾਰ ਪਾਈ ਗਈ ਵਿੱਚ, ਉਹਨੇ ਦੋਵਾਂ ਨੂੰ ਜੋੜ ਦਿੱਤਾ, ਇਕੱਠਾ ਕਰ ਦਿੱਤਾ। ਸ਼ਬਦ ਗੁਰੂ ਹੈ, ਕਿਉਂ, ਤਾਰ ਦਾ ਕੰਮ ਕਰਦਾ ਹੈ, ਉਹ ਸਪਲਾਈ ਕਰਦਾ ਉਸ ਗਿਆਨ ਦੀ, ਉਸ ਨਾਮ ਦੀ, ਉਸ ਆਨੰਦ ਦੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੈ। ਇਸ ਕਰਕੇ ਭਾਵੇਂ ਕਿੰਨੀ ਲਾਈਟ ਹੋਵੇ ਕਿਸੇ ਮਕਾਨ ਵਿੱਚ, ਅਸੀਂ ਕਹਿੰਦੇ ਬਲਬ ਨਹੀਂ ਜਗਦਾ, ਤਾਂ ਮਕੈਨਿਕ ਕਹੇਗਾ ਜੀ ਕੁਨੈਕਸ਼ਨ ਨਹੀਂ ਲੱਗਾ ਹੋਇਆ, ਕੁਨੈਕਸ਼ਨ ਜੁੜਿਆ ਨਹੀਂ ਹੋਇਆ, ਤਾਰ ਵੀ ਪਾ ਦਿੱਤੀ ਪਰ ਜੋੜ ਨਹੀਂ ਲਾਇਆ, ਜੁੜਿਆ ਨਹੀਂ ਹੈ। ਸਿੱਖ ਕਿਹਨੂੰ ਕਹਿੰਦੇ, ਜਿਹੜਾ ਗੁਰਦੁਆਰੇ ਆਇਆ ਤੇ ਸ਼ਬਦ ਨਾਲ ਜੁੜ ਗਿਆ, ਜੋੜ ਪੈ ਗਿਆ, ਲਾਈਟ ਆਉਣ ਦੀ ਸੰਭਾਵਨਾ ਹੈ, ਕਿਤੇ ਨਾ ਕਿਤੇ ਜਗ ਜਾਏਗੀ, ਪਰ ਤਾਰ ਤਾਂ ਨੇੜੇ ਵੀ ਨਹੀਂ ਆਈ, ਜੋੜ ਤਾਂ ਪਾਇਆ ਹੀ ਨਹੀਂ, ਸੁਣਿਆ ਤੇ ਹੈ ਹੀ ਨਹੀਂ। ਕੀ ਸੰਭਾਵਨਾ ਹੈ ਕਿ ਇਸ ਬੰਦੇ ਦੇ ਜੀਵਨ ਵਿੱਚ ਕੋਈ ਚਾਨਣ ਜਾਂ ਸਮਝ ਜਾਂ ਕੋਈ ਇਹਦੀ ਜ਼ਿੰਦਗੀ ਦੇ ਵਿੱਚ ਗੁਰਸਿੱਖੀ ਪ੍ਰਵੇਸ਼ ਕਰ ਜਾਏਗੀ, ਕਿਉਂਕਿ ਮੂਲ ਬੇਸ ਸੀ ਸੁਣਨਾ। ਇਸ ਕਰਕੇ ਸਿੱਧਾਂ ਨੇ ਕਿਹਾ, ਤੁਹਾਡਾ ਆਧਾਰ ਕੀ ਹੈ, ਕਿਹਾ ਤੁਹਾਰਾ ਰਾਹ, ਤੁਹਾਡਾ ਰਾਹ ਕੀ, ਤੇ ਗੁਰੂ ਸਾਹਿਬ ਨੇ ਜ਼ਿਕਰ ਕਰ ਦਿੱਤਾ। ਕਹਿਣ ਲੱਗੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਇੱਕ ਤੇ ਇਹ ਸਾਡਾ ਰਾਹ ਹੈ, ਜਿਵੇਂ ਪਾਣੀ ਵਿੱਚ ਮੁਰਗਾਬੀ ਰਹਿੰਦੀ ਹੈ, ਮੁਰਗਾਈ ਇੱਕ ਪੰਛੀ ਹੈ ਜਿਹੜੀ ਜਦੋਂ ਪਾਣੀ ਵਿੱਚ ਵਹਿੰਦੀ ਹੈ ਉਹਦਾ ਅੱਧਾ ਸਰੀਰ ਪਾਣੀ ਵਿੱਚ ਡੁੱਬ ਜਾਂਦਾ ਤੇ ਅੱਧਾ ਬਾਹਰ ਰਹਿੰਦਾ ਹੈ। ਮੈਂ ਇੱਕ ਇਸ ਤਰ੍ਹਾਂ ਦਾ ਬੰਦਾ, ਗੁਰੂ ਸਾਹਿਬ ਨੇ ਕਿਹਾ, ਬਣਾਉਣਾ ਚਾਹੁੰਦਾ ਜਿਹਦਾ ਮਨ ਅੱਧਾ ਦੁਨੀਆਂ ਵਿੱਚ ਰਹੇ ਤੇ ਅੱਧਾ ਰੱਬ ਵਿੱਚ ਲਗਾਤਾਰ ਰਹੀ ਜਾਏ 24 ਘੰਟੇ, ਕਿਤੇ ਉਹਦੇ ਤੇ ਰੱਬ ਕਰ ਦੇਵੇ ਕਿਰਪਾ ਉਹਦੇ ਮਨ ਦਾ 50%, ਕਿਉਂਕਿ ਮਨ ਦੋ ਨੇ, ਇੱਕ ਸੁਚੇਤ ਮਨ ਹੈ, ਇੱਕ ਅਚੇਤ ਮਨ ਹੈ। ਜਦੋਂ ਕਿਸੇ ਦਾ ਸੁਚੇਤ ਮਨ, ਸੁਚੇਤ ਜਿਹੜਾ ਹੁਣ ਸੋਚ ਰਿਹਾ, ਅਚੇਤ ਕਿਹਨੂੰ ਕਹਿੰਦੇ ਨੇ, ਜਿਹੜਾ ਅਸੀਂ ਦਿਨੇ ਸੋਚਨੇ ਆ ਉਹ ਸਾਡੇ ਅੰਦਰਲੇ ਮਨ ਵਿੱਚ ਚਲਾ ਜਾਂਦਾ। ਕਈ ਵਾਰੀ ਅਸੀਂ ਬੈਠਾਂਗੇ ਇਕਦਮ ਕੱਲ ਦੇ ਖਿਆਲ ਅੱਜ ਆਉਣ ਲੱਗ ਪੈਂਦੇ, ਉਹ ਕਿਤੇ ਅਚੇਤ ਮਨ ਦੀਆਂ ਕਣੀਆਂ ਉਧਰ ਦੇ ਬੱਦਲ ਇਧਰ ਆ ਜਾਂਦੇ ਸੁਚੇਤ ਮਨ ਵਿੱਚ। ਤਾਂ ਉਹਨਾਂ ਨੇ ਕਿਹਾ, ਜਦੋਂ ਕਿਸੇ ਦਾ ਮਨ ਸੁਚੇਤ 50% ਜਿਹੜਾ ਉੱਤੇ ਉੱਤੇ ਰਹਿੰਦਾ, ਉਹ ਜੁੜ ਜਾਏ ਗੁਰਬਾਣੀ ਦੇ ਨਾਲ, ਸ਼ਬਦ ਦੇ ਨਾਲ, ਤੇ ਉਹ ਫਿਰ ਉਸ ਗਿਆਨ ਨੂੰ ਆਪਣੇ ਅਚੇਤ ਮਨ ਵਿੱਚ ਆਪੇ ਖਿੱਚ ਲੈਂਦਾ, ਪਾਉਣਾ ਨਹੀਂ ਪੈਂਦਾ। ਸੁਚੇਤ ਮਨ ਨਾਲ ਜਿਹੜੀ ਚੀਜ਼ ਸੁਣੀਏ, ਜਿਹੜਾ ਕੰਮ ਕਰੀਏ, ਜੋ ਕੁਝ ਵੇਖੀਏ, ਉਹਨੂੰ ਆਪਣੇ ਅੰਦਰ ਜਮ੍ਹਾਂ ਨਹੀਂ ਕਰਨਾ ਪੈਂਦਾ, ਥੱਲੇ ਇੱਕ ਯੰਤਰ ਲੱਗਾ ਉਹਨੇ ਖਿੱਚ ਲੈਣਾ ਅਚੇਤ ਮਨ ਦੇ, ਉਹ ਜਮ੍ਹਾਂ ਹੁੰਦਾ ਜਾਣਾ, ਉਹ ਜਮ੍ਹਾਂ ਹੁੰਦਾ ਜਾਏਗਾ, ਤੇ ਜਿੱਦਣ ਉਹਦੇ ਵਿੱਚ ਉਹ ਚੀਜ਼ ਵੱਧ ਗਈ ਉਹਨੇ ਇੱਕ ਉਛਾਲਾ ਮਾਰਨਾ ਤੇ ਸਾਰੇ ਜੀਵਨ ਨੂੰ ਉਹਨੇ ਆਪਣੇ ਹੱਥਾਂ ਵਿੱਚ ਪਕੜ ਲੈਣਾ ਹੈ। ਕੋਈ ਵੀ ਜ਼ਿੰਦਗੀ ਦਾ ਵਿਚਾਰ ਹੈ, ਜਿਵੇਂ ਇੱਕ ਬੰਦਾ ਗਲਤ ਸੰਗਤ ਕਰਦਾ, ਪਹਿਲਾਂ ਤੇ ਉਹ ਕਹਿੰਦਾ ਮੈਂ ਸੁਚੇਤ ਹਾਂ, ਮੇਰੇ ਤੇ ਕੋਈ ਅਸਰ ਨਹੀਂ ਹੁੰਦਾ, ਕਰਦਾ ਰਹਿੰਦਾ ਕਰਦਾ ਰਹਿੰਦਾ, ਇੱਕ ਦਿਨ ਕਹਿੰਦੇ ਨੇ ਵੀ ਉਹਦਾ ਗੁਲਾਮ ਹੋ ਗਿਆ ਉਸ ਸੰਗਤ ਦਾ, ਇਹਦੀ ਜਾਨ ਨਹੀਂ ਛੁੱਟਦੀ। ਇਸ ਢੰਗ ਦੇ ਨਾਲ ਸਤਿਗੁਰਾਂ ਨੇ ਕਿਹਾ ਕਿ ਸੁਰਤ ਜਿਹੜੀ ਹੈ ਇਹਦੇ ਦੋ ਹਿੱਸੇ ਹੋ ਜਾਣ, ਮੁਰਗਾਬੀ ਵਰਗੀ ਬਣ ਜਾਏ, ਅੱਧੀ ਰਵੇ ਸੰਸਾਰ ਵਿੱਚ, ਸੰਸਾਰ ਦੇ ਕੰਮ ਵੀ ਕਰ ਸਕਦਾ। ਅਸੀਂ ਕਹਾਂਗੇ ਦੋ ਕੰਮ ਇੱਕ ਵਕਤ ਕਿਵੇਂ, ਬੰਦੇ ਦੇ ਦਿਮਾਗ ਦਾ ਜੇ ਬਹੁਤਾ ਵਿਕਾਸ ਕਰ ਦਿੱਤਾ ਜਾਏ ਨਾ, ਦੋ ਦੀ ਗੱਲ ਨਹੀਂ, ਇਹਦੇ ਵਿੱਚ ਹਜ਼ਾਰਾਂ ਕੰਮ ਇੱਕੋ ਵਕਤ ਕਰਨ ਦੀ ਸੰਭਾਵਨਾ ਹੈ, ਇੰਨੀ ਇਹਦੇ ਵਿੱਚ ਸਮਰੱਥਾ ਹੈ। ਇਸ ਕਰਕੇ ਕਹਿੰਦੇ ਨੇ 50, ਅੱਧਾ ਮਨ ਸੰਸਾਰ ਵਿੱਚ, ਅੱਧਾ ਮਨ ਨਿਰੰਕਾਰ ਵਿੱਚ, ਇਹ ਸਾਨੂੰ ਜੁਗਤ ਸਿਖਾ ਦਿੱਤੀ। ਤੇ ਉਹਨੂੰ ਕਿਹਾ ਵੀ ਮੁਰਗਾਬੀ ਵਰਗਾ ਜੀਵਨ, ਜੈਸੇ ਜਲ ਮੈਂ ਕਮਲ, ਤੇ ਕਮਲ ਦਾ ਫੁੱਲ, ਕਮਲ ਦੇ ਫੁੱਲ ਦੀ ਵੀ ਉਦਾਹਰਣ ਉਸੇ ਤਰ੍ਹਾਂ ਦੀ ਕਿਉਂਕਿ ਕਮਲ ਦੇ ਫੁੱਲ ਦਾ ਇੱਕ ਹਿੱਸਾ ਜੁੜਿਆ ਹੋਇਆ ਚਿੱਕੜ ਨਾਲ, ਗੰਦਗੀ ਨਾਲ, ਬਦਬੂ ਦੇ ਨਾਲ। ਜਿਹੜੀ ਜੜ ਹੈ ਨਾ, ਉਹ ਚਿੱਕੜ ਵਿੱਚ ਹੈ, ਧਰਤੀ ਵਿੱਚ ਹੈ, ਉਹ ਚਿੱਕੜ ਦੇ ਵਿੱਚ ਤੇ ਬਦਬੂ ਵਿੱਚ ਰਹਿ ਰਹੀ, ਉੱਥੇ ਜਾਲਾ ਹੈ। ਤੇ ਜਿਹੜਾ ਦੂਸਰਾ ਫੁੱਲ ਵਾਲਾ ਹਿੱਸਾ ਹੈ, ਉਹਦਾ ਚਿੱਕੜ ਨਾਲ ਕੋਈ ਸੰਬੰਧ ਨਹੀਂ, ਉਹਦੇ ਵਿੱਚੋਂ ਸੁਗੰਧ ਆ ਰਹੀ ਹੈ। ਕਿਤੇ ਬੰਦੇ ਦਾ ਜੀਵਨ ਇਸ ਤਰ੍ਹਾਂ ਦਾ ਹੋ ਜਾਏ ਕਿ ਉਹਦੀ ਸੁਰਤ ਦਾ ਇੱਕ ਸਿਰਾ ਸਰੀਰ ਵਿੱਚ ਰਵੇ। ਚਿੱਕੜ ਦੇ ਅਰਥ ਸਰੀਰ, ਸਰੀਰ ਚਿੱਕੜ ਦਾ ਬਣਿਆ ਹੋਇਆ, ਬਾਹਰੋਂ ਸਿਰਫ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਬੰਦ ਕਰ ਦਿੱਤਾ, ਪੋਚਾ ਮਾਰ ਦਿੱਤਾ। ਜੇ ਕਿਸੇ ਦਾ ਖੁੱਲ ਜਾਏ ਤੇ ਬੰਦਾ ਉਧਰ ਵੇਖ ਕੇ ਨਹੀਂ ਲੰਘਦਾ, ਵੇਖਦਾ ਨਹੀਂ ਉਧਰ। ਤਾਂ ਇੱਕ ਸਿਰਾ ਗੁਰੂ ਸਾਹਿਬ ਕਹਿੰਦੇ ਬੰਦੇ ਦਾ ਲੱਗ ਜਾਏ ਚਿੱਕੜ ਵਿੱਚ, ਸਰੀਰ ਵਿੱਚ ਰਵੇ ਸੁਰਤ ਦਾ, ਤੇ ਦੂਜਾ ਸਿਰਾ ਜਿਹੜਾ ਜੇ ਲੱਗ ਜਾਏ ਗੁਰੂ ਕੇ ਸ਼ਬਦ ਦੇ ਅੰਦਰ, ਗੁਰਬਾਣੀ ਦੇ ਅੰਦਰ, ਤੇ ਉਹਦੇ ਵਿੱਚੋਂ ਆਉਣ ਲੱਗ ਪੈਂਦੀ ਸੁਗੰਧੀ, ਗੁਲਾਬ ਦੇ ਫੁੱਲ ਵਾਲੀ। ਇਸ ਕਰਕੇ ਦੋ ਉਦਾਹਰਣਾਂ ਦਿੱਤੀਆਂ। ਕਹਿੰਦੇ ਜੀਵਨ ਬਣਾ ਕਮਲ ਦੇ ਫੁੱਲ ਵਰਗਾ, ਅੱਧਾ ਨਿਰੰਕਾਰ ਵਿੱਚ ਤੇ ਅੱਧਾ ਸੰਸਾਰ ਵਿੱਚ। ਇਸ ਤਰ੍ਹਾਂ ਕਮਾਉਂਦਿਆਂ ਕਮਾਉਂਦਿਆਂ, ਗੁਰੂ ਦੇ ਆਖੇ ਲੱਗ ਕੇ ਤੁਰਦਿਆਂ ਤੁਰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਸਮਝਦਿਆਂ ਕਮਾਉਂਦਿਆਂ, ਇੱਕ ਦਿਨ ਇਹ ਚੀਜ਼ਾਂ ਬੰਦੇ ਦੀ ਆਪੇ ਪਕੜ ਵਿੱਚ ਆ ਜਾਂਦੀਆਂ, ਇੱਕੋ ਦਮ ਨਹੀਂ ਆਉਂਦੀਆਂ। ਕਈ ਵਾਰੀ ਇਹ ਗੱਲਾਂ ਸੁਣ ਕੇ ਅਸੀਂ ਸੋਚਦੇ ਹਾਂ ਵੀ ਗੱਲ ਤਾਂ ਬੜੀ ਸੌਖੀ, ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ, ਹਰ ਇੱਕ ਚੀਜ਼ ਨੂੰ ਵਕਤ ਲੱਗਦਾ, ਸਮੇਂ ਤੋਂ ਪਹਿਲਾਂ ਨਹੀਂ। ਇਹ ਵੀ ਇੱਕ ਅਭਿਆਸ ਹੈ ਜ਼ਿੰਦਗੀ ਦਾ, ਇਹ ਵੀ ਇੱਕ ਸਟੱਡੀ ਹੈ, ਇਹ ਵੀ ਇੱਕ ਅਹੁਦਾ ਤੇ ਰੁਤਬਾ ਹੈ। ਇਹਨੂੰ ਪ੍ਰਾਪਤ ਕਰਨ ਵਾਸਤੇ ਵੀ ਬੰਦੇ ਨੂੰ ਸਮਾਂ ਦੇਣਾ ਪਏਗਾ। ਇਸ ਕਰਕੇ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ, ਮੁਰਗਾਬੀ ਵਾਂਗ ਜੀਵਨ ਬਿਤਾ। ਕਿਉਂਕਿ ਮੁਰਗਾਬੀ ਦਾ ਇੱਕ ਹੋਰ ਵੀ ਗੁਣ ਹੈ, ਉਹਦੇ ਖੰਭਾਂ ਨੂੰ ਪਾਣੀ ਨਹੀਂ ਲੱਗਦਾ। ਛੋਟੀਆਂ ਛੋਟੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਗੱਲਾਂ ਕਹੀਆਂ ਗਈਆਂ ਨੇ, ਬੜੀਆਂ ਭਾਵਪੂਰਤ ਨੇ, ਬੜੇ ਨੁਕਤੇ ਨੇ ਉਹਨਾਂ ਵਿੱਚ, ਤੇ ਸਰਲ ਵੀ ਬੜੀਆਂ ਨੇ, ਸਿੱਧੀਆਂ ਨੇ, ਕੋਈ ਔਖਾ ਨਹੀਂ। ਅੱਜ ਦੇ ਬਚਨ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਵੇਦ ਜਿਹੜੇ ਨੇ, ਇੱਕ ਤਾਂ ਉਹਨਾਂ ਵਿੱਚ ਇਹ ਹੈ, ਗਿਆਨ ਤਾਂ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਉਹਨਾਂ ਦਾ ਗਿਆਨ ਜਿਹੜਾ ਹੈ ਮਹਿੰਗਾ ਬਹੁਤ ਹੈ, ਯਾਨੀ ਕਿ ਕਠਿਨ ਬੜਾ ਹੈ। ਆਮ ਬੰਦਾ ਤੇ ਉਹਨਾਂ ਨੂੰ ਪੜ੍ਹ ਹੀ ਨਹੀਂ ਸਕਦਾ, ਉਹਨਾਂ ਨੂੰ ਪੜ੍ਹਦਾ ਨਹੀਂ। ਤਾਂ ਕਈ ਵਾਰੀ ਤਾਂ ਜਦੋਂ ਗੁਰੂ ਸਾਹਿਬ ਨੇ ਬਾਣੀ ਉਚਾਰੀ ਨਾ ਸਿੱਧੀ ਸਾਧੀ, ਤਾਂ ਜਿਹੜੇ ਵਿਦਵਾਨ ਸਨ ਉਹਨਾਂ ਨੇ ਕਹਿ ਦਿੱਤਾ ਇਹ ਤਾਂ ਇਹਨਾਂ ਨੂੰ ਤੇ ਆਉਂਦਾ ਕੁਝ ਨਹੀਂ, ਇਹਨਾਂ ਕੋਲ ਤੇ ਵਿਦੇ ਹੈ ਨਹੀਂ, ਇਹ ਤਾਂ ਸਰਲ ਜੀ ਗੱਲ ਕਰਦੇ ਨੇ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇੱਕ ਗੱਲ ਕਹੀ, ਭਾਈ ਤੁਸੀਂ ਇੱਕ ਪਾਸੇ ਆਪਣੇ ਕਠਿਨ ਗਿਆਨ ਦੀ ਪੰਡ ਚੁੱਕ ਕੇ ਤੁਰੇ ਫਿਰਦੇ ਹੋ, ਇਕੱਲੇ ਬੋਲੀ ਜਾ ਰਹੇ ਹੋ, ਜਿਨ੍ਹਾਂ ਨੂੰ ਸੁਣਾਉਂਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ। ਬੋਲਣ ਵਾਲਾ ਸਰੋਤੇ ਦੀ ਨਜ਼ਰ ਹੀ ਨਹੀਂ ਪਹਿਚਾਣ ਰਿਹਾ ਕਿ ਜਿਹੜੀ ਮੈਂ ਗੱਲ ਕਰ ਰਿਹਾ ਉਹਦੇ ਅੰਦਰ ਵੀ ਜਾ ਰਹੀ ਹੈ ਕਿ ਨਹੀਂ, ਉਹਨੂੰ ਸਮਝ ਵੀ ਆ ਰਹੀ ਹੈ ਕਿ ਨਹੀਂ, ਫਿਰ ਇਸ ਗਿਆਨ ਦਾ ਕੀ ਕਰੋਗੇ। ਗੱਲ ਤਾਂ ਇਹ ਹੈ ਕਿ ਬੜੀ ਔਖੀ ਗੱਲ ਨੂੰ ਬੜੀ ਸੌਖੀ ਕਰਕੇ ਕਹਿਣ, ਗੱਲ ਨਹੀਂ ਬਦਲਣੀ, ਧਿਆਨ ਦਿਓ। ਸਰਲ ਕਰਨ ਦਾ ਮਤਲਬ ਅਸੀਂ ਗਲਤ ਕੱਢ ਲਿਆ। ਸਾਡੀਆਂ ਬਹੁਤੀਆਂ ਵਿਆਖਿਆਵਾਂ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਅਸੀਂ ਬੋਲਨੇ ਆ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬੋਲਦੇ ਬਿਲਕੁਲ, ਨਾਂ ਲੈਨੇ ਆ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ, ਵੀ ਹਜ਼ੂਰੀ ਹੈ, ਦਰਬਾਰ ਸਜਿਆ ਹੋਇਆ, ਇਸ ਸ਼ਬਦ ਦੀ ਕਰਨੀ ਹੈ ਵਿਆਖਿਆ, ਪੰਜ ਸੱਤ ਮਿੰਟ ਪੜ੍ਹ ਕੇ ਬਸ ਸ਼ਬਦ ਕਰ ਦਿੱਤਾ ਪਾਸੇ, ਜਿਉਂ ਘੋੜੇ ਤੇ ਚੜੇ ਪਤਾ ਨਹੀਂ ਕਿਤੇ ਤਮਿਲਨਾਡੂ ਤੋਂ ਤੁਰੇ ਤੇ ਕਾਬਲ ਪਹੁੰਚ ਗਏ, ਉਹ ਸ਼ਬਦ ਪਤਾ ਨਹੀਂ ਕਿੱਧਰ ਗਿਆ। ਗੁਰੂ ਗ੍ਰੰਥ ਸਾਹਿਬ ਨੇ ਜੋ ਕੁਝ ਕਹਿਣਾ ਸੀ ਉਹ ਤਾਂ ਪਤਾ ਨਹੀਂ ਚੱਲੇ ਕਿੱਧਰ ਗਿਆ, ਬਸ ਆਰੰਭ ਵਿੱਚ ਦੋ ਕੁ ਮਿੰਟ ਲਾਏ, ਫਿਰ ਆਪਣਾ ਸਾਰਾ ਘੋੜਾ ਗਿਆਨ ਦਾ ਸ਼ੁਰੂ ਕਰ ਦਿੱਤਾ। ਤਾਂ ਇਹ ਅਨਿਆਇ ਹੈ ਆਪਣੇ ਧਰਮ ਦੇ ਨਾਲ, ਜਿਹਦੇ ਸਹਾਰੇ ਤੇ ਅਸੀਂ ਬੋਲ ਰਹੇ ਹਾਂ, ਸਾਡੀ ਵਿਚਾਰਧਾਰਾ ਤੇ ਉਹਦੇ ਨਾਲ ਮਿਲਣੀ ਚਾਹੀਦੀ, ਬਾਹਰੋਂ ਕਿਉਂ ਬੋਲਣੇ ਆ। ਜਦੋਂ 1430 ਅੰਗ ਮੌਜੂਦ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਬਦ ਮੌਜੂਦ ਨੇ, ਠੀਕ ਹੈ ਸਾਰੇ ਧਰਮਾਂ ਦਾ ਗਿਆਨ ਵੀ ਹੋਣਾ ਚਾਹੀਦਾ, ਹੋਰ ਧਰਮਾਂ ਦੀ ਜਾਣਕਾਰੀ ਹੋਣੀ ਚੰਗੀ ਹੈ, ਪਰ ਜਿਹੜੇ ਸਾਹਿਬ ਦਾ ਸਹਾਰਾ ਲੈ ਕੇ ਅਸੀਂ ਬੋਲ ਰਹੇ ਹਾਂ ਉਹਨੂੰ ਤਾਂ ਕੇਵਲ ਮੋਹਰਾ ਬਣਾ ਲਿਆ। ਗੱਲ ਤੇ ਆਪਣੀ ਕਰਨੀ ਸੀ, ਗੱਲ ਤੇ ਆਪਣੀ ਕਹਿਣੀ ਸੀ ਅਸੀਂ। ਤਾਂ ਸਤਿਗੁਰਾਂ ਨੇ ਇਹਦੇ ਤੋਂ ਬੜਾ ਸੁਚੇਤ ਕੀਤਾ ਹੈ ਕਿ ਜੇ ਤੂੰ ਜਿਹੜੀ ਵੀ ਧਰਮ ਦੇ ਬਾਰੇ ਗੱਲ ਕਹਿਣੀ ਉਹ ਗੱਲ ਉਹੀ ਹੋਣੀ ਚਾਹੀਦੀ ਜਿਹੜੀ ਤੱਤ ਦੀ ਹੈ, ਜਿਹੜੀ ਵਿਸ਼ੇਸ਼ ਹੈ, ਵਿੱਚ ਹੈ। ਤਾਂ ਉਹਨਾਂ ਨੇ ਬਚਨ ਕੀਤੇ ਨੇ ਕਿ ਬੰਦਾ ਪਾਸੇ ਪਾਸੇ ਚਲਾ ਜਾਂਦਾ ਹੈ, ਉਹਦੇ ਵਿੱਚ ਉਹਨੂੰ ਫਾਇਦਾ ਹੈ, ਉਹਦੇ ਵਿੱਚ ਉਹਨੂੰ ਲਾਭ ਹੈ। ਤਾਂ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਪਤਾ ਲੱਗਾ ਕਿ ਕੁਝ ਲੋਕ ਕਹਿੰਦੇ ਕਿ ਗੁਰੂ ਸਾਹਿਬਾਨਾਂ ਨੂੰ ਸੰਸਕ੍ਰਿਤ ਨਹੀਂ ਆਉਂਦੀ, ਇਸ ਕਰਕੇ ਉਹ ਸਰਲ ਭਾਸ਼ਾ ਦੇ ਵਿੱਚ ਬਾਣੀ ਉਚਾਰ ਰਹੇ ਨੇ, ਸਿੱਧੀ ਭਾਸ਼ਾ ਵਿੱਚ। ਸਤਿਗੁਰਾਂ ਨੇ ਇੱਕ ਗੱਲ ਕਹੀ, ਮੈਂ ਉਹ ਸੰਸਾਰ ਨੂੰ ਕਹਿਣਾ ਜਿਹੜਾ ਹੋਵੇ ਇਸ ਦੁਨੀਆਂ ਤੋਂ ਪਾਰਲੀ ਦੁਨੀਆਂ ਦਾ, ਗਿਆਨ ਉਹਦੇ ਵਿੱਚ ਰੱਬ ਦਾ ਹੋਵੇ ਪਰ ਉਹਦੀ ਭਾਸ਼ਾ ਇਸ ਲੋਕਾਂ ਦੇ ਨਾਲ ਮਿਲਦੀ ਹੋਵੇ, ਇਹਨਾਂ ਲੋਕਾਂ ਨਾਲ। ਤੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਨੌਜਵਾਨ ਤਬਕੇ ਨੂੰ ਸਮਝਾਉਣ ਦੇ ਵਿੱਚ ਅਸਮਰਥ ਹੋ ਗਏ ਹਾਂ, ਕਿਉਂਕਿ ਅਸੀਂ 500-700 ਹਜ਼ਾਰ ਸਾਲ ਪਿੱਛੇ ਬੋਲ ਰਹੇ ਹਾਂ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਤੇ ਜਿਹੜੇ ਉਹਨਾਂ ਦੀ ਭਾਸ਼ਾ ਵਿੱਚ ਬੋਲਦੇ ਨੇ ਉਹ ਬੇਸ ਤੋਂ ਦੂਰ ਚਲੇ ਗਏ। ਗੱਲਾਂ ਦੋਵੇਂ ਔਖੀਆਂ ਨੇ, ਖਤਰਾ ਦੋਵਾਂ ਵਿੱਚ। ਵਰਤਮਾਨ ਦੀ ਵਿਆਖਿਆ ਨਹੀਂ ਸਾਡੇ ਕੋਲ, ਤੇ ਜਿਹੜੇ ਵਰਤਮਾਨ ਦੀ ਵਿਆਖਿਆ ਕਰਦੇ ਨੇ ਉਹ ਆਪਣੇ ਅਤੀਤ ਤੋਂ, ਤਵਾਰੀਖ ਤੋਂ, ਇਤਿਹਾਸ ਤੋਂ, ਗੁਰਬਾਣੀ ਤੋਂ ਦੂਰ ਚਲੇ ਜਾਂਦੇ ਨੇ। ਗੁਰੂ ਕਿਤੇ ਕਿਰਪਾ ਕਰੇ ਬੰਦਾ ਜੁੜਿਆ ਰਹੇ ਗੁਰਬਾਣੀ ਨਾਲ, ਬੇਸ ਰਹੇ ਗੁਰਬਾਣੀ ਤੇ ਗੱਲ ਕਰੇ ਅੱਜ ਦੀ, ਅੱਜ ਕੀ ਹੋ ਰਿਹਾ, ਵਰਤਮਾਨ ਦੇ ਵਿੱਚ ਕਿਹੜੇ ਗਿਆਨ ਦੀ ਜ਼ਰੂਰਤ ਹੈ ਬੰਦੇ ਨੂੰ। ਤਾਂ ਹੀ ਤੇ ਲੋਕ ਧਾਰਮਿਕ ਵਿਖਿਆਨਾਂ ਨੂੰ ਬਹੁਤਾ ਸੁਣਦੇ ਨਹੀਂ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਨਾਲ, ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਨਾਲ ਉਹ ਗਿਆਨ ਮੇਲ ਹੀ ਨਹੀਂ ਖਾਂਦਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਾਹਦੇ ਵਾਸਤੇ ਹੈ ਇਹ ਸਾਰਾ ਕੁਝ, ਕਿੱਥੋਂ ਬੋਲਿਆ ਜਾ ਰਿਹਾ, ਕੀ ਹੈ, ਕੋਈ ਸੰਬੰਧ ਨਹੀਂ ਜੁੜਦਾ, ਸਾਰੀਆਂ ਪੁਰਾਣੀਆਂ ਚੀਜ਼ਾਂ ਨੇ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੁਰਾਣੀਆਂ ਗੱਲਾਂ ਹੈਣ ਜ਼ਰੂਰ, ਪਰ ਉਹਨਾਂ ਦੀ ਵਿਆਖਿਆ ਅੱਜ ਦੀਆਂ ਘਟਨਾਵਾਂ ਨਾਲ ਰਿਲੇਟਿਡ ਕਰਕੇ, ਸੰਬੰਧਿਤ ਕਰਕੇ ਉਹਨਾਂ ਨੂੰ ਆਧੁਨਿਕ ਕੀਤਾ ਜਾ ਸਕਦਾ ਹੈ। ਪਰ ਇਹਦੇ ਵਿੱਚ ਖਿਆਲ ਰਹਿਣਾ ਚਾਹੀਦਾ ਹੈ ਕਿ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬੇਸ ਦਿੱਤਾ ਹੈ ਉਹਨੂੰ ਅਸੀਂ ਵਿਗਾੜ ਨਾ ਦਈਏ, ਇਹ ਬੋਲਣ ਵਾਲੇ ਦੀ ਜ਼ਿੰਮੇਵਾਰੀ ਹੈ। ਜੇ ਉਹਨੇ ਗਲਤੀ ਕਰ ਲਈ ਇਹਦਾ ਹਿਸਾਬ ਫਿਰ ਉਹਨੂੰ ਦੇਣਾ ਪੈਣਾ। ਤਾਂ ਮੈਂ ਗੱਲ ਸਾਂਝੀ ਕਰ ਰਿਹਾ ਸੀ ਕਿ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਨੂੰ, ਕੁਝ ਪੜ੍ਹੇ ਲਿਖੇ ਲੋਕ ਕਹਿੰਦੇ ਨੇ ਇਹਨਾਂ ਨੂੰ ਤੇ ਸੰਸਕ੍ਰਿਤ ਨਹੀਂ ਆਉਂਦੀ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਜਦੋਂ ਸਮਾਪਤੀ ਹੁੰਦੀ ਹੈ ਉਹਦੇ ਵਿੱਚ ਇੱਕ ਬਾਣੀ ਆਉਂਦੀ ਹੈ ਅਖੀਰ ਤੇ, ਉਹਨੂੰ ਕਹਿੰਦੇ ਨੇ ਸਲੋਕ ਸੰਸਕ੍ਰਿਤੀ। ਉਹ ਸਿਰਫ ਉਹਨਾਂ ਬੰਦਿਆਂ ਤੇ ਤਰਸ ਕਰਕੇ, ਉਹਨਾਂ ਦਾ ਜਵਾਬ ਨਹੀਂ ਦਿੱਤਾ ਵੀ ਸਾਨੂੰ ਵੀ ਵਿਦਿਆ ਆਉਂਦੀ, ਮਾਣ ਨਹੀਂ ਇੱਥੇ ਵੀ ਅਸੀਂ ਵੀ ਸੰਸਕ੍ਰਿਤ ਜਾਣਦੇ, ਮਾਣ ਨਹੀਂ ਹੈ। ਸਿਰਫ ਉਹਨਾਂ ਤੇ ਤਰਸ ਆ ਗਿਆ ਕਿ ਚਾਰ ਅੱਖਰ ਪੜ੍ਹ ਬੈਠੇ ਨੇ ਤੇ ਹੰਕਾਰੀ ਹੋ ਗਏ ਨੇ, ਇਹਨਾਂ ਦਾ ਹੰਕਾਰ ਤੋੜਨ ਵਾਸਤੇ ਚਾਰ ਲਫ਼ਜ਼ ਸੰਸਕ੍ਰਿਤ ਵਿੱਚ ਵੀ ਉਚਾਰਨ ਕਰ ਦਈਏ, ਨਹੀਂ ਤੇ ਗਿਆਨ ਉਹੀ ਸੀ। ਔਰ ਉਹ ਗਿਆਨ ਉਚਾਰਿਆ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁੱਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਜੇ ਜਾਣਸ ਬਰਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮੰ, ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਉਹਨਾਂ ਵਾਸਤੇ ਸੀ, ਕਿਉਂਕਿ ਆਮ ਬੰਦਾ ਤੇ ਸਿੱਧੀ ਗੱਲ ਵਿੱਚ ਸਮਝ ਜਾਂਦਾ। ਗੁਰੂ ਅੰਗਦ ਦੇਵ ਜੀ ਨੇ ਵੀ ਇਹ ਬਾਣੀ ਉਚਾਰਨ ਕੀਤੀ, ਉਹਨਾਂ ਨੇ ਵੀ ਕੁਝ ਥੋੜਾ ਜਿਹਾ ਇਸ਼ਾਰਾ ਕਰ ਦਿੱਤਾ ਵੀ ਸਿੱਧਾ ਨਹੀਂ, ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕਿਰਤ ਹੈ, ਸਰਬ ਸ਼ਬਦੰ, ਏਕ ਸ਼ਬਦੰ, ਜੇ ਕੋ ਜਾਣੈ ਭਿਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇਹ ਪੜ੍ਹਿਆ ਲਿਖਿਆ ਵਾਸਤੇ ਸੀ, ਬੜੇ ਲੋਕਾਂ ਦਾ ਇਲਾਜ ਗੁਰੂ ਨੂੰ ਕਰਨਾ ਪੈਂਦਾ। ਜਿਵੇਂ ਵੈਦ ਇੱਕ ਹੁੰਦਾ, ਮਰੀਜ਼ ਕਈ ਤਰ੍ਹਾਂ ਦੇ, ਬਿਮਾਰੀਆਂ ਕਈ ਤਰ੍ਹਾਂ ਦੀਆਂ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਸਾਹਿਬ ਨੇ ਗਿਆਨ ਦੇ ਅਰਥ ਕੀ ਕੀਤੇ ਨੇ, ਆਪਾਂ ਵਾਪਸ ਮੁੜਨ ਦਾ ਯਤਨ ਕਰੀਏ। ਕੀ ਅਖਰੀ ਗਿਆਨ ਨਹੀਂ ਚਾਹੀਦਾ? ਸਤਿਗੁਰਾਂ ਨੇ ਕਿਹਾ ਚਾਹੀਦਾ ਹੈ, ਪਰ ਇੰਨਾ ਕੁ ਰਹਿਣਾ ਚਾਹੀਦਾ ਅਖਰੀ ਗਿਆਨ ਕਿ ਬੰਦੇ ਦੀ ਸ਼ਰਧਾ ਨਾ ਟੁੱਟ ਜਾਏ, ਕਿਤੇ ਪੜ੍ਹ ਪੜ੍ਹ ਕੇ ਕਿਤੇ ਗੁਰੂ ਨੂੰ ਨਾ ਅੱਗੋਂ ਉਹਦੇ ਉੱਤੇ ਸ਼ੰਕਾ ਨਾ ਕਰਦਾ। ਤੇ ਕਬੀਰ ਜੀ ਨੂੰ ਕਿਸੇ ਪੁੱਛਿਆ ਪੜ੍ਹਨਾ ਚਾਹੀਦਾ ਕਿ ਨਹੀਂ, ਕਿਉਂਕਿ ਉਹਨਾਂ ਨੇ, ਮੈਂ ਉਹਨਾਂ ਦਾ ਇੱਕ ਸ਼ਬਦ ਪਿੱਛੇ ਕਹਿ ਕੇ ਆਇਆ, ਉਹ ਕਹਿੰਦੇ ਨੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਗ ਬਾਰਾ। ਉਹਨਾਂ ਨੂੰ ਕਿਸੇ ਪੁੱਛਿਆ, ਪੜ੍ਹਨ ਦਾ ਲਾਭ ਨਹੀਂ ਹੈ, ਸੁਣਨ ਦਾ ਨਹੀਂ ਫਾਇਦਾ? ਤੇ ਪਿੱਛੇ ਜਿਹੜੀ ਮੈਂ ਉਦਾਹਰਣ ਦੇ ਕੇ ਆਇਆ ਸੀ, ਇੱਕ ਕਮਰੇ ਦੇ ਵਿੱਚ ਇੱਕ ਆਦਮੀ ਫਿਰ ਰਿਹਾ, ਚੀਜ਼ਾਂ ਬੜੀਆਂ ਨੇ, ਰਸੋਈ ਵੀ ਹੈ, ਖਾਣ ਵਾਲੀਆਂ ਚੀਜ਼ਾਂ ਵੀ ਨੇ, ਆਰਾਮ ਕਰਨ ਲਈ ਬੈੱਡ ਵੀ ਹੈ, ਪਰ ਹਨੇਰੇ ਕਰਕੇ ਉਹਨੂੰ ਲੱਭ ਨਹੀਂ ਰਿਹਾ। ਬਾਹਰੋਂ ਉਹਨੂੰ ਕਿਸੇ ਨੇ ਸਮਝਾ ਕੇ ਘੱਲਿਆ ਵੀ ਇਸ ਕਮਰੇ ਵਿੱਚ ਵੜ ਜਾ, ਇੱਥੇ ਰਸੋਈ ਵੀ ਹੈ, ਪ੍ਰਸ਼ਾਦਾ ਸ਼ੱਕ ਨਹੀਂ, ਇੱਥੇ ਬੈੱਡ ਵੀ ਹੈ, ਇੱਥੇ ਇਸ਼ਨਾਨ ਦਾ ਵੀ ਪ੍ਰਬੰਧ ਹੈ। ਅੰਦਰ ਤੇ ਆ ਗਿਆ ਪਰ ਅੰਦਰ ਦਿਸਦਾ ਕੁਝ ਨਹੀਂ, ਦੱਸਣ ਵਾਲੇ ਨੇ ਦੱਸਿਆ ਵੀ ਜ਼ਰੂਰ, ਦਿਸਦਾ ਨਹੀਂ ਕੁਝ, ਉਹ ਲੱਭਦਾ ਫਿਰਦਾ ਹੈ। ਕਦੀ ਕਿਸੇ ਚੀਜ਼ ਨੂੰ ਉਹਦਾ ਮੱਥਾ ਵੱਜਦਾ, ਫਟ ਲੈਂਦਾ ਹੈ, ਕਦੀ ਪੈਰ ਨੂੰ ਠੇਡਾ ਲੱਗ ਜਾਂਦਾ। ਸਾਡਾ ਕੁਝ ਗਿਆਨ ਇਸ ਤਰ੍ਹਾਂ ਦਾ ਹੈ, ਅਸੀਂ ਸੁਣ ਸੁਣਾ ਕੇ ਅੰਦਰ ਵੜ ਕੇ ਲੱਭ ਰਹੇ ਹਾਂ, ਉਸ ਕਮਰੇ ਵਿੱਚ ਜੀਵਨ ਦੇ ਵਿੱਚ ਸੁਣ ਕੇ ਲੱਭ ਰਹੇ ਹਾਂ, ਹੈ ਸਾਰਾ ਕੁਝ ਅੰਦਰ, ਸਭ ਕੁਝ ਘਰ ਮੈਂ ਬਾਹਰ ਨਾ ਹੀ। ਪਰ ਕਬੀਰ ਜੀ ਕਹਿੰਦੇ ਨੇ ਉਹ ਦੱਸਣ ਵਾਲਿਆ, ਤੂੰ ਉਹਨੂੰ ਇਹ ਨਾ ਦੱਸ ਵੀ ਇਹਦੇ ਵਿੱਚ ਤੇਰੀ ਰਸੋਈ ਵੀ ਹੈ, ਤੇਰਾ ਇਸ਼ਨਾਨ ਦਾ ਵੀ ਪ੍ਰਬੰਧ ਹੈ, ਤੇਰੇ ਆਰਾਮ ਕਰਨ ਦਾ ਇੱਥੇ ਬੈੱਡ ਵੀ ਹੈ, ਦਵਾਈਆਂ ਵੀ ਨੇ ਤੇਰੀ ਸਿਹਤ ਵਾਸਤੇ, ਇਹ ਨਾ ਦੱਸ, ਤੂੰ ਇੱਕੋ ਹੀ ਕੰਮ ਕਰਦੇ, ਇਹਨੂੰ ਦੱਸ ਦੇ ਵੀ ਅੰਦਰਲੀ ਲਾਈਟ ਦਾ ਸਵਿੱਚ ਕਿੱਥੇ ਲੱਗਾ ਹੋਇਆ, ਬਟਨ ਕਿੱਥੇ ਹੈ, ਉਹ ਥਾਂ ਦੱਸ ਇਹਨੂੰ ਜਿਹੜਾ ਕੰਮ ਕਰਨ ਵਾਲਾ। ਉਹਦੇ ਨਾਲ ਕੀ ਹੋਵੇਗਾ? ਕਹਿਣ ਲੱਗੇ ਉਹਦੇ ਨਾਲ ਚਾਨਣ ਆਏਗਾ, ਤੇ ਜਦੋਂ ਦੀਵਾ ਜਗ ਪਿਆ, ਜਦੋਂ ਲਾਈਟ ਆ ਗਈ, ਫਿਰ ਲੋੜ ਹੀ ਨਹੀਂ ਦੱਸਣ ਦੀ, ਰਸੋਈ ਕਿੱਧਰ ਹੈ ਤੇ ਬੈੱਡ ਕਿੱਧਰ ਹੈ, ਫਿਰ ਕੀ ਜ਼ਰੂਰਤ ਹੈ, ਸਾਹਮਣੇ ਦਿਸ ਹੀ ਪਵੇਗਾ। ਤਾਂ ਉਹਨਾਂ ਨੇ ਜਦੋਂ ਕਹਿਣ ਸੁਣਨ ਦੀ ਗੱਲ ਇਹ ਸ਼ਬਦ ਕਿਹਾ ਨਾ ਕਿ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਗ ਬਾਰਾ, ਤੇ ਅੱਗੇ ਬਚਨ ਕਿਆ ਅੰਧਿਆਰੇ ਦੀਪਕ ਚਾਹੀਦਾ ਹੈ। ਹਨੇਰੇ ਵਿੱਚ ਤੇ ਦੀਵਾ ਚਾਹੀਦਾ ਹੈ, ਹੋਰ ਕਿਸੇ ਗਿਆਨ ਦੀ ਲੋੜ ਨਹੀਂ ਹੁੰਦੀ, ਜ਼ਿੰਦਗੀ ਤੇ ਹਨੇਰੇ ਨਾਲ ਭਰੀ ਹੋਈ ਹੈ। ਦੀਵਾ ਕਾਹਦਾ ਚਾਹੀਦਾ ਹੈ? ਹਰ ਕਾ ਨਾਮ ਨਾ ਜਪਸ ਗਵਾਰਾ, ਨਾਮ ਤਾਂ ਤੂੰ ਜਪਦਾ ਨਹੀਂ, ਨਾਮ ਦਾ ਤੇ ਅਭਿਆਸ ਤੇਰੇ ਕੋਲ ਹੈ ਨਹੀਂ, ਇਤਿਹਾਸ ਦੀਆਂ ਗੱਲਾਂ ਕਰ ਲਈਆਂ ਨਹੀਂ ਚੇਤੇ, ਵੱਡਿਆਂ ਵਡੇਰਿਆਂ ਦੀਆਂ ਕਹਾਣੀਆਂ ਤੈਨੂੰ ਵੀ ਚੇਤੇ ਨੇ, ਤੇ ਜਿਨ੍ਹਾਂ ਨੂੰ ਤੂੰ ਬੁਲਾਉਣਾ ਉਹਨਾਂ ਨੂੰ ਵੀ ਕਹਿੰਦਾ ਇਹ ਸੁਣਾ ਦਿਓ। ਚਲੋ ਚੰਗੀਆਂ ਸਨ ਕਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ, ਵੱਡਿਆਂ ਦੀਆਂ ਗੱਲਾਂ ਤਾਂ ਹੁੰਦੀਆਂ ਚੰਗੀਆਂ, ਪਰ ਅਸੀਂ ਕੀ ਕਰ ਦਿੱਤਾ? ਜਿਹੜੀਆਂ ਸਾਨੂੰ ਆਉਂਦੀਆਂ ਸਨ, ਜੇ ਉਹਨਾਂ ਨੂੰ ਬੁਲਾਓ, ਉਹ ਇਹ ਚੀਜ਼ ਬੜੀ ਵਧੀਆ ਸੁਣਾਉਂਦੇ ਨੇ, ਫਿਰ ਉਹਨਾਂ ਨੂੰ ਬੁਲਾਇਆ, ਫਿਰ ਉਹਨਾਂ ਨੇ ਸੁਣਾਇਆ, ਅਸੀਂ ਜਕਾਰੇ ਛੱਡੇ ਤੇ ਘਰ ਤੁਰ ਗਏ, ਮਿਲਿਆ ਕਿ ਵਿੱਚੋਂ। ਸਾਡੇ ਵਿਆਹ ਵੀ ਉਸੇ ਤਰ੍ਹਾਂ ਹੀ ਰਹੇ ਜਿਹੜੇ ਗੁਰੂ ਨੇ ਰੋਕਿਆ ਸੀ, ਸ਼ਾਦੀਆਂ ਵਿੱਚ ਇਹ ਨਹੀਂ ਕਰਨਾ, ਭਰੂਣ ਹੱਤਿਆ ਵੀ ਉੱਥੇ ਹੀ ਖੜੀ ਰਹੀ, ਕੇਸ ਵੀ ਕੱਟਦੇ ਰਹੇ, ਫਿਰ ਮਿਲਿਆ ਕੀ ਇਹਨਾਂ ਜਕਾਰਿਆਂ ਬਕਾਰਿਆਂ ਵਿੱਚੋਂ, ਬਦਲਿਆ ਕੀ ਇਹਨਾਂ ਦੇ ਨਾਲ? ਜਾਂ ਤਾਂ ਕੋਈ ਤਬਦੀਲੀ ਆ ਜਾਂਦੀ ਨਾ ਜੀਵਨ ਦੇ ਵਿੱਚ। ਤਾਂ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਇਹ ਤਾਂ ਉਹ ਗੱਲ ਬਣ ਗਈ ਕਿ ਵਾਇਣ ਚੇਲੇ ਨੱਚਣ ਗੁਰ, ਇਹ ਰਾਸਧਾਰੀਆਂ ਦੀ ਉਦਾਹਰਣ ਦਿੱਤੀ ਹੈ। ਕਹਿੰਦੇ ਚੇਲੇ ਸਾਜ ਵਜਾਉਂਦੇ ਨੇ, ਉਹਨਾਂ ਵਿੱਚ ਇੱਕ ਬੰਦਾ ਨੱਚਣ ਵਾਲਾ ਹੁੰਦਾ ਸੀ, ਉਹ ਨੱਚਦਾ ਸੀ ਉਹਨਾਂ ਸਾਜਾਂ ਨਾਲ। ਵਾਇਣ ਚੇਲੇ ਨੱਚਣ ਗੁਰ, پیر ہلائن فیرن سر اڈ اڈ راوا جھٹ پائے ویکھیں لوگ ہسیں گھر جائے روٹیاں کارن پورے تال آپ پچھاڑیں ترتی نال گاون گوپیاں گاون کان گاون سیتا راجے رام کی گاؤندے نے پرانے راجیاں دیاں نقل کری جاندے نے انہیں آ کیا سی دوجے نے یہ کیا سی آ جویں پنڈاں دے وچ جاں شہراں وچ دسہرے دے نیڑے رام چندر جی دا تے راون دی گل جنوں رام لیلا کہندے نے انہاں دا روپ دھارن کر کے رام لیلا کھیڈدے نے اسی طرح آپو اپنے دھرم دے پیغمبراں دیاں گلاں سارے انہاں دے ناٹک تاں کھیڈ لیندے پر انہاں نے کیا کی سی بھی زندگی وچ کی کرنا ہے او دے ول نہ کہن والیاں دا دھیان ہے تے نہ سنن والیاں دا کیونکہ کہن والیاں دا مسئلہ روٹیاں کارن پورے تال تک تے سنن والیاں دا مسئلہ ہے کہ اپنے آپ دے من نوں تسلی دے لے بھی اسی بھی گرو کے بہت وڈے سکھ ہاں آپو اپنے وشے نے آپو اپنی منزل ہے بندہ او دے تک جاندا ہے بس تاں بینتی کر رہا سی کبیر صاحب نوں انہاں نے کیا دیوا نے جنہ چر جگ دا اندھیارے دیپک چاہیے ہنیرے وچ تے دیوا چاہیدا ہے کلا گیان نہیں تے دیوا کیڑا ہے انہاں نے بچن کیتے ہر کا نام نہ جپس گوارا کیا سوچا ہے بارمبارا سوچی جا رہے ہیں دے بارے جپنا تے چاہیدا ہے نام دیاں کہاوتاں بھی ہیں نام دیاں گلاں بھی یاد نے یہ بھی کہندا ہے بھی چاہیدا بس ایک گل چیتے رکھنا کچھ چیزاں سانو لگدیاں نے جویں ساڈے کول ہیں ہوندیاں نہیں جویں آپاں کہنے ہیں فلانا لگدا ہے جویں اس طرح ہے سچ جانو جویں بندہ کہندا ہے لگدا ہے کہ ٹھنڈ بڑی ہے پر ہوندی نہیں لگدا ہے گرمی بڑی ہے پر ہوندی نہیں لگدا ہے میں تندرست ہو گیا پر ہوندا نہیں اسی طرح لگتا ہے میں سکھ ہاں پر سکھ ہے کوئی نہیں گرو نو پوچھیا ہے ہی نہیں لگتا ہے صرف لگن وچ تے ہون وچ بڑا بڑا فرق ہے لگتا تے سانو سارے نو پیا کسے نو اے لگتا ہے میں دانی بہت بڑا کسے نو اے لگتا ہے میں سکھ بہت بڑا کسے نو اے لگتا ہے میں یاترا بہت کیتی ہے سارے نو لگتا ہے پر وہ اصل وچ ہے کہ نہیں ایک گرو نو پوچھن تو بنا پتا نہیں لگدا تاں ستگرو اس طرح دی بہتی کوئی سانو ہوا نہیں دین گے میں تو بہت بڑا ہے کدی نہیں کہن گے بڑی بڑی اخیر تے جا کے کہن گے بعد وچ پاویں کہہ دین سامنے نہیں کہنا کیونکہ انہاں نو پتہ ایک واری کہہ دتا نا سکھ بہت بڑا ہے دوجے دن دے آون دا طریقہ ہی بدل جانا ہے اس کر کے لگن وچ تے ہون وچ فرق ہوندا ہے سواد اودوں ہی جدوں ہو جائے لگنا تے عام ہی ہے اس کر کے کبیر جی نے کیا بھی نام دا ایک دیوا ہے پرماتما دے نام نو جپنا پیار نال جپنا جنہ چر نہیں جپدا تے اس دیوے نو جگاؤن واسطے نال ہور بھی تے چیزاں چاہیدیاں ایک سری راگ دا شبد جیڑا گرو نانک صاحب جی دا سانجا کر دیا انہوں نے تین چار چیزاں گڑیاں بڑے پیارے لفظ نے حضور کہندے پوتھی پران کمائی ہے پو وٹی ات تن پائی ہے سچ بوجھن آن جلائی ہے اے تیل دیوا ایوں جلے کر چانن صاحب تو ملے چانن تے کر زندگی وچ تے کادے نالے دیوا جپنا جگنا ہے پوتھی پران کمائی ہے پوتھی دا ارتھ ہے پران دا ارتھ ہے ایتھے گربانی گرو دا اپدیش میں کل بھی کیا سی پران وید اے شبد کسے ایک دھرم نال سبندت نہیں ਕਿਸੇ ਵੀ ਧਾਰਮਿਕ ਅਵਤਾਰ ਨੂੰ ਭਾਵੇਂ ਉਹ ਕਿਹੜੇ ਮਜ਼ਹਬ ਵਿੱਚ ਹੋਇਆ ਜਦੋਂ ਉਹਦੇ ਵਿੱਚੋਂ ਗਿਆਨ ਉਤਰਿਆ ਪਰਮਾਤਮਾ ਦਾ ਤਾਂ ਉਹਨੂੰ ਵੇਦ ਕਿਹਾ ਜਾ ਸਕਦਾ ਹੈ। ਜਿਵੇਂ ਸੂਰਜ ਸਾਰੇ ਕੌਮਾਂ ਦਾ ਇੱਕੋ ਹੀ ਹੈ ਨਾ, ਅਸੀਂ ਇਹ ਤੇ ਨਹੀਂ ਕਹਿੰਦੇ ਕਿ ਇਹ ਮੁਸਲਮਾਨਾਂ ਵਾਲਾ ਸੂਰਜ ਤਾਂ ਚੜ ਆਇਆ 7 ਵਜੇ, ਹਿੰਦੂ ਮਤ ਵਾਲਾ 8 ਵਜੇ ਚੜ੍ਹਨਾ ਤੇ ਸਿੱਖ ਕੌਮ ਦਾ 9 ਵਜੇ, ਇਸ ਤਰ੍ਹਾਂ ਨਹੀਂ ਨਾ ਹੁੰਦਾ, ਇੱਕੋ ਹੀ ਹੈ ਨਾ ਸੂਰਜ ਸਾਰਿਆਂ ਦਾ। ਇਸੇ ਤਰ੍ਹਾਂ ਜਿਹੜੇ ਭਾਸ਼ਾ ਦੇ ਕੁਝ ਲਫ਼ਜ਼ ਨੇ ਜਿਹਦੇ ਵਿੱਚ ਵੇਦ ਤੇ ਪੁਰਾਣ ਲਫ਼ਜ਼ ਆਉਂਦਾ ਉਹ ਵੀ ਕਿਸੇ ਇੱਕ ਕੌਮ ਦੇ ਨਹੀਂ। ਵੇਦ ਦਾ ਅਰਥ ਹੈ, ਪੁਰਾਣ ਦਾ ਅਰਥ ਹੈ ਕਿ ਸੱਤ ਪੁਰਸ਼ਾਂ ਦੀ ਜੀਵਨ ਧਾਰਾ ਵਿੱਚੋਂ ਨਿਕਲਿਆ ਹੋਇਆ ਗਿਆਨ, ਉਹਨੂੰ ਵੇਦ ਕਹਿੰਦੇ। ਸਿਮਰਤੀਆਂ ਕੀ ਨੇ? ਸਿਮਰਤੀ ਦੇ ਅਰਥ ਨੇ ਯਾਦਾਸ਼ਤ, ਸਿਮਰਤ, ਪੁਰਾਣਾ ਜੋ ਕੁਝ ਵਾਪਰਿਆ, ਜੋ ਕੁਝ ਅੱਜ ਤੋਂ ਪਹਿਲੇ ਹੈ, ਅਤੀਤ ਹੈ, ਜੋ ਕੁਝ ਪਹਿਲਾਂ ਦਾ ਹੋਇਆ ਹੈ ਉਹਨੂੰ ਕਹਿੰਦੇ ਸਿਮਰਤੀ। ਜਿਵੇਂ ਸਿੱਖ ਧਰਮ ਦੀ ਸਿਮਰਤੀ ਕੀ ਹੈ? ਉਹਦਾ ਇਤਿਹਾਸ ਹੈ ਕਿ ਸਾਡੇ ਵੱਡੇ ਗੁਰੂ ਨਾਨਕ ਸਾਹਿਬ ਕਿਵੇਂ ਦੇ ਸਨ, ਬਾਬਾ ਬੁੱਢਾ ਜੀ ਕੌਣ ਸਨ, ਭਾਈ ਬਿਧੀ ਚੰਦ ਕੌਣ ਸਨ, ਭਾਈ ਤਾਰੂ ਸਿੰਘ, ਇਹ ਸਾਰੇ ਕੌਣ ਸਨ? ਇਹ ਸਿਮਰਤੀ ਯਾਦਾਸ਼ਤ, ਪੁਰਾਣਾ ਇਤਿਹਾਸ। ਤਾਂ ਇਹ ਪੋਥੀ ਪੁਰਾਣ ਦੇ ਅਰਥ ਨੇ ਗੁਰਬਾਣੀ। ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੇ ਉਪਦੇਸ਼ ਨੂੰ ਕਮਾਈਆ, ਕਮਾਈਆ ਦਾ ਅਰਥ ਹੈ ਜਦੋਂ ਕਿਸੇ ਨੇ ਦੀਵੇ ਬਣਾਉਣ ਵਾਲੇ ਨੇ ਦੀਵਾ ਬਣਾਉਣਾ ਹੁੰਦਾ ਤੇ ਪਹਿਲਾਂ ਮਿੱਟੀ ਨੂੰ ਉਹ ਕਮਾਉਂਦਾ ਹੈ, ਕਮਾਉਣ ਦਾ ਅਰਥ ਹੈ ਉਹਨੂੰ ਗੁੰਨਦਾ ਹੈ, ਜਿਵੇਂ ਆਪਾਂ ਕਹਿੰਦੇ ਆਟਾ ਗੁੰਨਿਆ ਜਾ ਰਿਹਾ, ਉਹਨੂੰ ਇੱਥੇ ਸ਼ਬਦ ਕਿਹਾ ਕਮਾਉਣਾ, ਉਹਨੂੰ ਕਮਾਉਣਾ ਕਹਿੰਦੇ ਨੇ। ਪੋਥੀ ਪੁਰਾਣ ਕਮਾਈਆ, ਗੁਰੂ ਕੇ ਉਪਦੇਸ਼ ਦੇ ਨਾਲ ਆਪਣੇ ਜੀਵਨ ਨੂੰ ਇਸ ਤਰ੍ਹਾਂ ਗੁੰਨ ਜਿਵੇਂ ਰੋਟੀ ਪਕਾਉਣ ਤੋਂ ਪਹਿਲਾਂ ਆਟਾ ਗੁੰਨੀਦਾ, ਕਿਤੇ ਵਿੱਚ ਕੋਈ ਰੜਕ ਨਾ ਰਹਿ ਜਾਏ, ਕਿਤੇ ਉਹਦੇ ਵਿੱਚ ਵਿੱਚ ਕਿਤੇ ਕੋਈ ਗਾਇਬ ਨਾ ਰਹਿ ਜਾਏ, ਨਹੀਂ ਤੇ ਰੋਟੀ ਵਿੱਚ ਸੁਰਾਖ ਹੋ ਜਾਏਗਾ, ਠੀਕ ਨਹੀਂ ਲੱਗੇਗੀ ਖਾਣ ਲੱਗਿਆਂ। ਗੁਰੂ ਨੇ ਜਿਹੜਾ ਤੈਨੂੰ ਉਪਦੇਸ਼ ਦਿੱਤਾ ਹੈ ਉਹਦੇ ਨਾਲ ਆਪਣੀ ਜ਼ਿੰਦਗੀ ਨੂੰ ਗੁੰਨ ਦੇ ਜਿਵੇਂ ਆਟੇ ਨੂੰ ਗੁੰਨੀਦਾ। ਪੋਥੀ ਪੁਰਾਣ ਕਮਾਈਆ, ਫਿਰ ਉਹਦਾ ਦੀਵਾ ਬਣ ਗਿਆ। ਜਦੋਂ ਉਹ ਮਿੱਟੀ ਕਮਾਈ ਗਈ, ਕੁਮਾਰ ਨੇ ਉਹਦਾ ਦੀਵਾ ਬਣਾ ਦਿੱਤਾ ਕਮਾ ਕੇ, ਫਿਰ ਇਹਦੇ ਵਿੱਚ ਇੱਕ ਹੋਰ ਚੀਜ਼ ਪਾਉਣੀ ਪੈਣੀ ਹੈ ਦੀਵੇ ਦੇ ਵਿੱਚ, ਵੱਟੀ ਜਿਹਨੂੰ ਕਹਿੰਦੇ, ਜਿਹਨੂੰ ਅੱਗ ਲਾਈ ਦੀ ਰੂਹ ਦੀ ਬਣੀ ਹੁੰਦੀ ਹੈ। ਵੱਟੀ ਕਾਹਦੀ ਚਾਹੀਦੀ? ਗੁਰੂ ਸਾਹਿਬ ਕਹਿੰਦੇ ਭਉ ਵੱਟੀ ਇਤ ਤਨ ਪਾਈਐ। ਗੁਰੂ ਦੇ ਭਉ ਦੀ ਵੱਟੀ ਪਾ ਦੇ। ਹੁਣ ਗੁਰੂ ਦਾ ਭਉ ਕੀ ਹੈ? ਕਿ ਜਦੋਂ ਤੂੰ ਕੋਈ ਵੀ ਕੰਮ ਕਰਨਾ ਹੈ, ਜਾਂ ਬੋਲਦਾ ਹੈ ਜਾਂ ਵੇਖਦਾ, ਉਦੋਂ ਤੇਰਾ ਗੁਰੂ ਤੈਨੂੰ ਵੇਖ ਰਿਹਾ, ਗੁਰੂ ਵੇਖ ਰਿਹਾ। ਇਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਚਿੱਤਰ ਗੁਪਤ। ਮੈਂ ਇੱਕ ਗੱਲ ਦਾ ਥੋੜਾ ਜਿਹਾ ਜਵਾਬ ਵੀ ਦੇ ਦਿਆਂ। ਮੈਨੂੰ ਪਤਾ ਲੱਗਾ ਹੈ ਕਿਸੇ ਬੜੇ ਵੱਡੇ ਗਿਆਨਵਾਨ ਸੱਜਣ ਨੇ ਕਿਹਾ ਬਈ ਕਥਾ ਵਿੱਚ ਕਿਹਾ ਗਿਆ ਚਿੱਤਰ ਗੁਪਤ ਨਹੀਂ ਹੁੰਦੇ, ਇਸ ਕਰਕੇ ਕਲੀਅਰ ਕਰ ਰਿਹਾ। ਸਿੱਖ ਨੇ ਚਿੱਤਰ ਗੁਪਤ ਨੂੰ ਨਹੀਂ ਮੰਨਣਾ, ਗੁਰੂ ਨੂੰ ਮੰਨਣਾ। ਯਾਦ ਰੱਖਣਾ ਬੜਾ ਕੁਝ ਹੈ, ਧਰਮ ਰਾਜ ਵੀ ਹੈ, ਚਿੱਤਰ ਗੁਪਤ ਵੀ ਹੈ, ਦੇਵਤੇ ਵੀ ਹੋਣਗੇ, ਬੜਾ ਕੁਝ ਹੈ। ਤੁਸੀਂ ਜਪਜੀ ਸਾਹਿਬ ਪੜ੍ਹੋ ਕਿੰਨੇ ਆਉਂਦੇ ਨੇ, ਵਿਆਖਿਆ ਹੈ ਉਹਨਾਂ ਦੀ। ਪਰ ਸਿੱਖ ਨੇ ਮੰਨਣਾ ਕਿਹਨੂੰ ਹੈ? ਇੱਕ ਨੂੰ, ਉਹਨਾਂ ਦੀ ਵਿਆਖਿਆ ਹੋ ਸਕਦੀ। ਤਾਂ ਚਿੱਤਰ ਗੁਪਤ ਦੇ ਅਰਥ ਨੇ ਉਹ ਤਸਵੀਰ ਜਿਹੜੀ ਦਿਸਦੀ ਨਹੀਂ, ਉਹ ਕੈਮਰਾ ਜਿਹੜਾ ਖੁਫੀਆ ਹੈ, ਉਹ ਕਿਹੜਾ ਹੈ? ਜਿਹੜਾ ਸਾਨੂੰ ਸਦਾ ਵੇਖ ਰਿਹਾ, ਸਦਾ ਵੇਖਦਾ, ਉੱਠਦਿਆਂ ਬਹਿੰਦਿਆਂ ਸੌਂਦਿਆਂ। ਤਾਂ ਸਿੱਖ ਦਾ ਚਿੱਤਰ ਗੁਪਤ ਹੈ, ਕੌਣ ਵੇਖਦਾ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿ ਸਤਿਗੁਰੂ ਸਿੱਖ ਨੂੰ ਚਿੱਤਰ ਗੁਪਤ ਵੇਖਦੇ ਨੇ ਕਿ ਗੁਰੂ ਵੇਖਦਾ? ਤੇ ਗੁਰੂ ਸਾਹਿਬ ਜਵਾਬ ਦਿੰਦੇ, ਕਹਿਣ ਲੱਗੇ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ। ਸਿੱਖ ਸ਼ਬਦ ਨੂੰ ਮੰਨਦਾ, ਹੋਰ ਕਿਸੇ ਨੂੰ ਨਹੀਂ। ਹੋਣਗੇ ਜ਼ਰੂਰ, ਅਸੀਂ ਇਉਂ ਕੀਤਾ ਕਿ ਕੋਈ ਬਰਾਤ ਆਈ ਸੀ, लाड़े नू किसे रोटी नहीं पुछी ते बाकी बरात नू सारी नू हार पाउंदे गए। बरात सारी सेवा उहदी कीती, आओ भगत सारिआं दीआं। तुसी सोचो कदी कि बरात दीआं तस्वीरां खिचीआं जाण, उहनां दी सेवा कीती जाए, उहनां नू दुध पियाया जाए, ते जिहड़ा गरीब सेरा बन के गया उहनू पुछे कोई ना की हालात होवेगी। शायद असीं भी इह कम कर दित्ता है कि गुरु ग्रंथ साहिब दे विच जिहनू हाईलाइट कीता गया है, शब्द नू, परमात्मा नू, गुरु नू, उहनू ते रख दित्ता पिछे। बस घंटा घंटा ना ब्रह्मा की कथा मुक्की, ना विश्वामित्र की, ना दुर्भाषा की खत्म हुई। साड़ी सारे विख्यान विच ओ ही छाए रहे। मैं इत्थे उन्हां दी विरोधता नहीं कर रहा कि ओ गलत नहीं, ओ है ना, उन्हां दी व्याख्या है धर्म दे विच, उन्हां दीआं कमाईआं भी हो सकदियां ने, पर ओ ना होवे कि असी देवते भी सारे हाईलाइट कर दिते, असी देवियां भी हाईलाइट कर दित्तियां अपने धर्म दे विच, वेद भी कर दिते, सिमरतियां भी, ते जिस गुरु ने सानू राह दिखाउणा सी उहदा नाम असी लैणी भुल गए विचों। इस करके चित्रगुप्तां दी व्याख्या है गुरु ग्रंथ साहिब दे अंदर, पर किते ए नहीं लिखिया वी चित्रगुप्त तैनू वेखदा पिया। सिर्फ ए लिखिया गावण तुद नू चित गुप्त लिख जानन, लिख रहे ने, वेखदा कौन है? सद सुनदा सद वेखदा, शब्द रहा भरपूर। तू देखे हो मुकर पाऊं, तू मेरे जीवन नू वेख रहा है, मैं तां मुकर जाना, मैं नहीं कीता। तां ए जेड़ियां गल्लां गुरु ग्रंथ साहिब विच लिखियां गलत नहीं, वैसे तां कुछ भी नहीं गलत, पर मैं जेड़ी गल कह रहा सी कई बारी अवेसलेपण दे विच उन्हां चीजां नू बरात नू कर दिता हाईलाइट, उच्चा कर दिता, ते जेड़ा व्याहुण गया सी ओह बेचारा पिछे खड़ा होया, उहनूं पुछदा ही कोई नहीं पिया, गुरबाणी नू पिछे ला दिता सारिआं नू। सारे धर्मां दा सत्कार करो, पर प्यार अपने धर्म नाल करो। सारिआं दा सत्कार करना चाहिए, जिथे जिथे सच है, जिथे जिथे पखंड नहीं, विखावा नहीं, उहदा सत्कार करना बनदा है। भावें कोई अवतार है किसे दा, भावें कोई हुण है, पर उन्हां दा सत्कार करदिआं करदिआं किते असीं अपणिआं दा निरादर ना कर दईए, ये ख्याल रखना चाहिए। इस करके बेनती कर रहा सां, यह दीवा बनाया जिदे विचों चानन निकलना है, ते गुरु नानक साहब कहिंदे भौ वट्टी इत तन पाईऐ। गुरु दे भौ नूं इन्ना जीवन विच हंडा कि यह वेख गुरु तेनूं देख रहा, जदों बोलना है, जदों सुनना है, जदों वेखना है, जदों खाना है, तेरा गुरु तेरे नाल है। जदों इस भय विच रहेगा ते तेरी जिंदगी दे विच वट्टी बन जाएगी जिन्हूं ओ चानन होना है, अग लगनी है। भौ वट्टी इत तन पाईऐ, हुण दीवा भी बन गया, वट्टी भी पै गई, हुण उहनूं अग भी तां चाहीदी है ना, दीवे तां बड़े ने, दीवे पै हुण 20-25-30-40 सारे बुझे होए। तां गुरमुख किहनूं कहा है, सतगुरां ने किहनूं बरकत बख्शी है? गुरमुख दे अर्थ की हो सकते ने? जिन्हों गुरु ने जगा दिता है, जगाउण दा मतलब बाल दिता, इह सीधा कहां, ओ दीवा जिन्हों गुरु रूपी शब्द रूपी दीवे ने जगा दिता है, हुण उहनूं क्या इस दीवे नूं लैके घुम, इस अग नूं लैके फिर इस दुनिया दे विच की करना है? तू कुछ नहीं करना, तू लैके घूमना है। जे ते दीवे ठीक होए, बट्टियां ठीक होईयां, तेल होया, फिर ते अग लग जाएगी, वह भी जग पैणगे, उन्हां दी जिंदगी विच भी चानन हो जाएगा। जे किसे दे कल्ले दीवे होए, वट्टी ना हुई, फिर नहीं लगनी, उन्हां नूं दसी भी तुसी वट्टी पाओ, इहदे विच गुरु दे हुक्म विच आ जाओ। जो कुछ सतगुरु ने कहा है गर्दन सट के उन्हूं मनी जाना है, यह गुरु का पै है। यह नहीं कहना भी यदा विज्ञान दसो जी, गुरु साहब ने केस क्यों क्या है, रखो हुक्म है जी गुरु का, होर की विज्ञान है इसका। भावें के ਆਉਣ ਵਾਲਾ ਸਮਾਂ ਸਿੱਧ ਕਰ ਦੇਗਾ ਵਿਗਿਆਨ ਕੇਸ ਕਿਉਂ ਨੇ, ਦੱਸ ਦੇਣਗੇ। ਕਿਤੇ ਇਹ ਕਰਨਾ ਪੈ ਜੇ ਉਹਨਾਂ ਨੂੰ, ਕੇਸ ਰੱਖੋ ਸਾਰੇ, ਨਹੀਂ ਤੇ ਕੋਈ ਨਾ ਕੋਈ ਰੋਗ ਆ ਸਕਦਾ ਇਸ ਧਰਤੀ ਤੇ ਬੜਾ ਖਤਰਨਾਕ, ਫਿਰ ਰੱਖੋਗੇ ਨਾ ਫਿਰ ਠੀਕ ਰਹੇਗਾ। ਖੈਰ ਇਹ ਗੱਲਾਂ ਅਜੇ ਬਹੁਤ ਦੂਰ ਦੀਆਂ ਨੇ। ਤਾਂ ਇਹ ਗੁਰੂ ਦਾ ਹੁਕਮ ਹੀ ਹੈ, ਸਿਰਫ ਇਹਨੂੰ ਸਿੱਖ ਨੇ ਹੁਕਮ ਮੰਨ ਕੇ ਕਰੀ ਜਾਣਾ। ਇਹਨੂੰ ਕਹਿੰਦੇ ਉਸ ਦੀਵੇ ਦੇ ਵਿੱਚ ਵੱਟੀ ਪੈ ਗਈ, ਭਾਉ ਵੱਟੀ ਇੱਤ ਤਨ ਪਾਈ ਹੈ, ਫਿਰ ਜਗਾਉਣਾ ਕਾਹਦੇ ਨਾਲ ਹੈ? ਹਜ਼ੂਰ ਕਹਿੰਦੇ ਸੱਚ ਬੂਝਣ ਆਣ ਜਲਾਈ ਹੈ। ਬੂਝਣ ਕਹਿੰਦੇ ਨੇ ਤੀਲ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ, ਜਾਂ ਲਾਈਟਰ, ਜਿਹਦੇ ਨਾਲ ਬਾਹਰੋਂ ਅੱਗ ਦਿੱਤੀ ਜਾਂਦੀ ਜਗਾਉਣ ਵਾਸਤੇ। ਉਹ ਕਿਹਾ ਸੱਚ, ਸੱਚ ਦੇ ਅਰਥ ਕੀ ਨੇ? ਇੱਥੇ ਸੱਚ ਦੇ ਅਰਥ ਇਕੱਲਾ ਸੱਚ ਬੋਲਣਾ ਨਹੀਂ, ਇੱਥੇ ਸੱਚ ਦੇ ਅਰਥ ਨੇ ਆਦਿ ਸੱਚ, ਜੁਗਾਦ ਸੱਚ। ਉਹ ਸੱਚ ਕੀ ਹੈ? ਉਹ ਸੱਚ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਉਸ ਸੱਚ ਦੇ ਅਰਥ ਨੇ ਪਰਮਾਤਮਾ ਦਾ ਨਾਮ। ਹੁਣ ਤੋਂ ਗੁਰੂ ਦਾ ਹੁਕਮ ਵੀ ਮੰਨ ਲਿਆ, ਮਰਿਆਦਾ ਵਿੱਚ ਆ ਗਿਆ, ਜੀਵਨ ਦੀਵਾ ਬਣ ਗਿਆ, ਗੁਰੂ ਦੇ ਭੈ ਵਿੱਚ ਵੀ ਆ ਗਿਆ, ਵੱਟੀ ਵੀ ਪੈ ਗਈ। ਹੁਣ ਨਾਮ ਦਾ ਅਭਿਆਸ ਕਰ, ਨਾਮ ਜਪਿਆ ਕਰ। ਹੁਣ ਨਾਮ ਚਾਹੀਦਾ ਤੇਰੀ ਜ਼ਿੰਦਗੀ ਵਿੱਚ, ਨਾਮ ਤੋਂ ਬਿਨਾਂ ਕਿਤੇ ਇਹ ਨਾ ਕਿਤੇ ਹੋ ਜਾਏ, ਦੀਵਾ ਵੀ ਬਣ ਗਿਆ ਤੇ ਵੱਟੀ ਵੀ ਪੈ ਗਈ ਤੇ ਨਾਮ ਨਹੀਂ ਜਪਿਆ, ਦੀਵਾ ਵਿੱਚ ਹੀ ਰਹਿ ਗਿਆ, ਮਿਹਨਤ ਸਾਰੀ ਖਰਾਬ ਚਲੀ ਗਈ, ਨਾਮ ਤੇ ਜਪਿਆ ਹੀ ਨਹੀਂ, ਜਪ ਤੇ ਕੀਤਾ ਹੀ ਨਹੀਂ। ਤੇ ਜਦੋਂ ਜਪਿਆ ਨਹੀਂ, ਇਹ ਤਾਂ ਬੜੀ ਵੱਡੀ ਗਲਤੀ ਹੈ ਕਿ ਧਾਰਮਿਕ ਬੰਦਾ ਨਾਮ ਨਾ ਜਪੇ, ਇਹਦੇ ਤੋਂ ਵੱਡੀ ਹੋਰ ਕੋਈ ਗਲਤੀ ਨਹੀਂ। ਕਿਉਂਕਿ ਉਹਨੇ ਸਾਰਾ ਕੁਝ ਕਰ ਲਿਆ ਤੇ ਸਿਰੇ ਤੇ ਆ ਕੇ ਸੌਂ ਗਿਆ, ਇਹ ਤੇ ਤੁਰਨ ਵਾਲੇ ਨਾਲੋਂ ਵੀ ਭੈੜਾ ਹੈ, ਰਾਹ ਵਿੱਚ ਸੌਂ ਗਿਆ। ਚੰਗਾ ਸੀ ਘਰ ਰਹਿ ਜਾਂਦਾ, ਤੁਰਦਾ ਹੀ ਨਾ, ਤਾਂ ਤੁਰਿਆ ਵੀ, ਧਾਰਮਿਕ ਵੀ ਬਣਿਆ ਤੇ ਜਪਿਆ ਕੋਈ ਨਹੀਂ, ਰਾਹ ਵਿੱਚ ਹੀ ਰਹਿ ਗਿਆ। ਤਾਂ ਇਹਨੂੰ ਕਹਿੰਦੇ ਸੱਚ ਨਾਮ, ਸੱਚ ਦਾ ਅਰਥ ਹੈ ਪਰਮਾਤਮਾ ਦਾ ਨਾਮ ਜਪਣਾ। ਸੱਚ ਬੂਝਣ ਆਣ ਜਲਾਈਐ, ਔਰ ਇਹ ਸਾਰੀਆਂ ਚੀਜ਼ਾਂ ਫਿਰ ਤੇਲ ਬਣ ਜਾਂਦੀਆਂ। ਤੇ ਗੁਰੂ ਸਾਹਿਬ ਨੇ ਕਿਹਾ ਇਹ ਤੀਲ ਤੇਲ ਦੀਵਾ ਇਉਂ ਜਲੈ। ਇਸ ਤਰ੍ਹਾਂ ਜ਼ਿੰਦਗੀ ਵਿੱਚ ਗਿਆਨ ਦਾ ਚਾਨਣ ਉਤਰਦਾ, ਕਰ ਚਾਨਣ ਸਾਹਿਬ ਤੋਂ ਮਿਲੈ, ਸਾਹਿਬ ਤੇ ਸਾਹਮਣੇ ਬੈਠਾ ਹੈ, ਬਸ ਚਾਨਣ ਹੀ ਕੋਈ ਨੀ ਤੇਰੇ ਕੋਲ। ਇਸ ਕਰਕੇ ਰੱਬ ਤੇ ਕੋਲ ਗੁਰੂ ਨਹੀਂ ਭਿਆਉਂਦਾ, ਵਿੱਚ ਚਾਨਣ ਨਹੀਂ, ਬਲਬ ਵੀ ਹੈ, ਸਵਿੱਚ ਵੀ ਹੈ, ਤਾਰ ਕੱਟੀ ਹੋਈ ਹੈ ਵਿੱਚ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਉਹ ਗੱਲ ਸਮਝਾ ਦਿੰਦਾ, ਪਤਾ ਲੱਗਣਾ ਹੋਰ ਚੀਜ਼ ਹੈ, ਬੁੱਝ ਲੈਣਾ ਤੇ ਸਮਝ ਲੈਣਾ, ਨਜਿੱਠ ਲੈਣਾ, ਬੜੇ ਬੜੇ ਡੂੰਘੇ ਸ਼ਬਦ ਨੇ। ਤਾਂ ਸਾਨੂੰ ਜਪਜੀ ਸਾਹਿਬ ਵਿੱਚ ਇੱਕ ਅਰਦਾਸ ਕਰਨ ਦੀ ਜਾਚ ਦੱਸੀ ਹੈ ਗੁਰੂ ਨਾਨਕ ਦੇਵ ਜੀ ਨੇ। ਉਹ ਕਹਿੰਦੇ ਨੇ ਕੋਈ ਗੱਲ ਹੈ ਤੇਰੇ ਜ਼ਿੰਦਗੀ ਵਿੱਚ ਜਿਹੜੀ ਵਿਆਖਿਆ ਵਿੱਚ ਨਹੀਂ ਆ ਰਹੀ, ਇਸ ਤਰ੍ਹਾਂ ਦੀ ਕੋਈ ਗੱਲ ਹੈ, ਉਹਨੂੰ ਕਿਵੇਂ ਸਮਝੀਦਾ ਹੈ? ਗੁਰੂ ਨੂੰ ਪਤਾ ਹੈ, ਇਸ ਕਰਕੇ ਜਾਇਆ ਕਰ ਤੇ ਇੱਕ ਗੱਲ ਜਿੱਥੇ ਹੋਰ ਅਰਦਾਸਾਂ ਕਰਨਾ ਉਹ ਵੀ ਕਰ ਲਿਆ ਕਰ, ਕੋਈ ਗੱਲ ਨਹੀਂ। ਦੁੱਧ ਚਾਹੀਦਾ ਉਹ ਵੀ ਮੰਗ ਲਿਆ ਕਰ, ਔਲਾਦ ਚਾਹੀਦੀ ਉਹ ਵੀ ਮੰਗ ਲਿਆ ਕਰ, ਮਕਾਨ ਨਹੀਂ, ਗਰੀਬੀ ਹੈ, ਵਿਦਿਆ ਨਹੀਂ ਆਉਂਦੀ, ਕਿੰਨੀਆਂ ਚੀਜ਼ਾਂ ਨੇ ਜ਼ਿੰਦਗੀ ਦੀਆਂ ਲੋੜਾਂ ਨੇ, ਜੇ ਉਹ ਤੇਰੇ ਕੋਲ ਨਹੀਂ, ਆਪਣੇ ਗੁਰੂ ਕੋਲ ਮੰਗਿਆ ਕਰ ਬੇਸ਼ੱਕ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖੀ, ਪੱਕੇ ਤੌਰ ਤੇ ਇੱਕ ਚੀਜ਼ ਮੰਗਿਆ ਕਰ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਦੀ ਮੰਗਿਆ ਹੈ? ਅਸਲੀ ਗੱਲ ਤਾਂ ਮੰਗਣੀ ਭੁੱਲ ਗਈ, ਬਾਕੀ ਸਭ ਕੁਝ ਮੰਗ ਲਿਆ। ਜਿਹਨੇ ਜ਼ਿੰਦਗੀ ਦਾ ਸਾਰਾ ਕੰਟਰੋਲ ਕਰਨਾ ਸੀ, ਜਿਹਨੇ ਸਾਰੀ ਜ਼ਿੰਦਗੀ ਨੂੰ ਰੱਖਣਾ ਸੀ ਆਪਣੇ ਹੱਥ ਵਿੱਚ, ਉਹ ਗੱਲ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ। ਤਾਂ ਇਹ ਗੁਰੂ ਹੀ ਹੈ, ਯਾਦ ਰੱਖੀਏ। ਦੁੱਖ ਸੁੱਖ ਤੇ ਸੰਸਾਰ ਦੀਆਂ ਘਟਨਾਵਾਂ ਨੇ, ਇੱਜ਼ਤ ਬੇਇੱਜ਼ਤੀ ਤੇ ਸੰਸਾਰ ਦੀਆਂ ਘਟਨਾਵਾਂ ਨੇ, ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸਿੱਖ ਹੋਵੇ ਗੁਰੂ ਨਾਲ ਜੁੜਿਆ, ਹੋ ਸਕਦਾ ਦੁੱਖ ਉਹਨੂੰ ਵੀ ਆ ਜਾਏ। ਜਿਵੇਂ ਜੰਗਲ ਦੇ ਵਿੱਚ ਦੋ ਤਰ੍ਹਾਂ ਦੇ ਰੁੱਖ ਹੁੰਦੇ ਨੇ, ਇੱਕ ਉਹ ਜਿਨ੍ਹਾਂ ਦੀ ਜੜ ਸੁੱਕੀ ਹੁੰਦੀ ਹੈ, ਇੱਕ ਉਹ ਜਿਹੜੇ ਹਰੇ ਹੁੰਦੇ ਨੇ। ਤੇ ਜਦੋਂ ਜੰਗਲ ਨੂੰ ਅੱਗ ਲੱਗਦੀ ਏ ਤੇ ਇਕੱਲੇ ਸੁੱਕੇ ਰੁੱਖਾਂ ਨੂੰ ਨਹੀਂ ਲੱਗਦੀ, ਹਰਿਆਂ ਨੂੰ ਵੀ ਲੱਗ ਜਾਂਦੀ ਹੈ। ਸੰਸਾਰ ਵਿੱਚ ਜਿਹੜੀ ਦੁੱਖ ਦੀ ਅੱਗ ਹੈ, ਇਹ ਜਿਹੜੇ ਬੰਦੇ ਧਾਰਮਿਕ ਨਹੀਂ ਉਹਨਾਂ ਨੂੰ ਵੀ ਲੱਗਦੀ ਏ, ਤੇ ਜਿਹੜੇ ਧਾਰਮਿਕ ਨੇ ਉਹਨਾਂ ਨੂੰ ਵੀ ਲੱਗ ਸਕਦੀ, ਕਿਉਂਕਿ ਵਿਆਪਕ ਪੈ ਰਹੀ ਹੈ ਨਾ, ਉਹਨਾਂ ਨੂੰ ਵੀ ਪੈ ਜਾਂਦੀ ਹੈ। ਦੋਵਾਂ ਨੂੰ ਉਹ ਇਕੱਠਾ ਫੜਦੀ ਹੈ, ਦੋਵਾਂ ਤੇ ਪੈਂਦੀ ਹੈ। ਕਈ ਵਾਰੀ ਇਹ ਸ਼ਰਧਾ ਵੀ ਟੁੱਟਦੀ, ਮੈਂ ਤਾਂ ਠੀਕ ਹਾਂ, ਮੈਂ ਤਾਂ ਕੁਝ ਕੀਤਾ ਵੀ ਨਹੀਂ। ਲੋਕ ਵੀ ਕਹਿੰਦੇ ਬਈ ਹੁਣ ਤਾਂ ਅੱਤ ਹੋ ਗਈ, ਏਡਾ ਧਾਰਮਿਕ ਬੰਦਾ ਤੇ ਇਹ ਗੱਲ ਸੁਣੀ ਹੈ, ਇਹ ਗੱਲ ਉਹਦੀ ਸੁਣ ਲਈ, ਕਿਉਂ ਹੋਇਆ? ਸਤਿਗੁਰੂ ਨੇ ਉਦਾਹਰਨ ਦਿੱਤੀ ਏ, ਕਹਿਣ ਲੱਗੇ ਬਈ ਇਹ ਤਾਂ ਸਰੀਰ ਦੀ ਗੱਲ ਹੈ, ਕਰਮ ਲੜੀ ਹੈ। ਹਾਂ ਇੱਕ ਗੱਲ ਮੈਂ ਤੈਨੂੰ ਕਹਿ ਦਿੰਦਾ, ਜਦੋਂ ਜੰਗਲ ਨੂੰ ਅੱਗ ਲੱਗਦੀ ਏ, ਲੱਗੇਗੀ ਦੋਵਾਂ ਨੂੰ, ਸੁੱਕਿਆਂ ਨੂੰ ਵੀ ਤੇ ਹਰਿਆਂ ਨੂੰ ਵੀ। ਪਰ ਇੱਕ ਗੱਲ ਮੈਂ ਗਰੰਟੀ ਨਾਲ ਕਹਿਣਾ, ਜਿਹੜੇ ਸੁੱਕੇ ਨੇ ਸਮੇਤ ਜੜ ਦੇ ਸੜ ਜਾਣਗੇ, ਜਿਹੜੇ ਹਰੇ ਨੇ ਉਹਨਾਂ ਦੇ ਪੱਤੇ ਸੜ ਜਾਣਗੇ, ਉਤੋਂ ਉਤੋਂ ਸੜ ਜਾਣਗੇ। ਸਮਾਂ ਆਵੇਗਾ, ਬਾਰਿਸ਼ ਪਏਗੀ, ਜੜ ਬਚੀ ਹੋਵੇਗੀ, ਉਹਦੇ ਵਿੱਚੋਂ ਫਿਰ ਪੱਤੇ ਨਿਕਲ ਆਉਣਗੇ, ਉਹ ਫਿਰ ਹਰੇ ਹੋ ਜਾਣਗੇ। ਉਹਨਾਂ ਨੂੰ ਕੋਈ ਨਹੀਂ ਸੁਕਾ ਸਕਦਾ, ਸਮੇਂ ਦੀ ਅੱਗ ਹੈ, ਉਹਨਾਂ ਨੂੰ ਸਾੜ ਤਾਂ ਦਿੰਦੀ ਹੈ। ਤੇ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਦਾਵਾਗਨ ਬਹੁਤ ਤ੍ਰਿਣ ਜਾਲੇ। ਦਾਵਾਗਨ ਕਹਿੰਦੇ ਜੰਗਲ ਦੀ ਅੱਗ ਨੂੰ, ਦਾਵਾਗਨ ਦੇ ਅਰਥ ਨੇ ਸੰਸਾਰ ਦੇ ਦੁੱਖ। ਉਹਨੇ ਸੁੱਕੇ ਵੀ ਸਾੜ ਦਿੱਤੇ ਤੇ ਹਰੇ ਵੀ ਵਿੱਚ ਹੀ ਸਾੜ ਦਿੱਤੇ। ਦਾਵਾਗਨ ਬਹੁਤ ਤ੍ਰਿਣ ਜਾਲੇ, ਪਰ ਬਚੇ ਕੌਣ? ਕੋਈ ਹਰਿਆ ਬੂਟ ਰਹਿਓ ਰੀ, ਜਿਹੜਾ ਬੂਟਾ ਹਰਾ ਸੀ ਉਤੋਂ ਸੜ ਗਿਆ, ਅੱਗ ਲੰਘ ਗਈ, ਸਵਾਹ ਠੰਡੀ ਹੋ ਗਈ, ਪਿੱਛੋਂ ਆਏ ਬੱਦਲ ਉਹਨਾਂ ਨੇ ਕਰ ਦਿੱਤੀ ਬਾਰਿਸ਼, ਫਿਰ ਵਿੱਚੋਂ ਸਲੂ ਨਿਕਲ ਆਏ, ਫਿਰ ਪੱਤੇ ਨਿਕਲੇ ਬੜੇ ਕੋਮਲ ਬੜੇ ਸੋਹਣੇ। ਇਸ ਤਰ੍ਹਾਂ ਦੁੱਖ ਨਾਲ ਕਈ ਵਾਰੀ ਧਾਰਮਿਕ ਬੰਦਾ ਵੀ ਝੁਲਸ ਜਾਂਦਾ ਹੈ, ਪਰ ਫਿਰ ਗੁਰੂ ਰਹਿਮਤ ਕਰਕੇ ਫਿਰ ਉਹਦੇ ਉੱਤੇ ਰਹਿਮਤ ਦੀ ਬਾਰਿਸ਼ ਪਾ ਕੇ, ਸਮਾਂ ਪਾ ਕੇ ਉਹਨੂੰ ਫਿਰ ਹਰਾ ਕਰ ਦਿੰਦਾ ਹੈ। ਪਰ ਸੁੱਕੇ ਦੀ, ਜਿਹਦੀ ਜਾੜੀ ਸੁੱਕ ਗਈ, ਉਹਦੀ ਤਾਂ ਕੋਈ ਸੰਭਾਵਨਾ ਨਹੀਂ, ਉਹ ਹਰਾ ਹੋਵੇਗਾ। ਇਸ ਕਰਕੇ ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਸੀ, ਕਬੀਰ ਸਾਹਿਬ ਕਹਿੰਦੇ ਦੀਵਾ ਜਗਾ, ਸਮਝਿਆ ਨਹੀਂ ਕੁਝ ਬਣਨੀ ਗੱਲ, ਨਾਮ ਨਾਲ ਜੁੜ, ਗੁਰੂ ਵਾਲਾ ਬਣ। ਤਾਂ ਬਚਨ ਕੀਤੇ ਕਿ ਗਿਆਨ ਚਾਹੀਦਾ ਕਿ ਨਹੀਂ, ਵਿਸ਼ੇ ਕਈ ਨੇ, ਸਮਾਂ ਹੋ ਗਿਆ। ਤਾਂ ਕਬੀਰ ਜੀ ਨੇ ਕਿਹਾ ਆਖਰੀ ਗਿਆਨ ਵੀ ਚਾਹੀਦਾ, ਔਰ ਬਚਨ ਇੱਕੋ ਛੋਟਾ ਜਿਹਾ ਕਹਿ ਦਿੱਤਾ, ਕਹਿੰਦੇ ਮਨ ਸਮਝਾਵਣ ਕਾਰਨੇ ਕਛੂਕ ਪੜੀਐ ਗਿਆਨ। ਥੋੜਾ ਜਿਹਾ ਗਿਆਨ ਚਾਹੀਦਾ ਅੱਖਰਾਂ ਦਾ, ਸੰਸਾਰੀ ਗਿਆਨ ਵੀ ਚਾਹੀਦਾ, ਥੋੜਾ ਜਿਹਾ, ਜ਼ਿਆਦਾ ਨਹੀਂ, ਥੋੜਾ ਜਿਹਾ ਚਾਹੀਦਾ। ਜ਼ਿਆਦਾ ਕਿਉਂ ਨਹੀਂ ਚਾਹੀਦਾ? ਕਹਿੰਦੇ ਗਿਆਨ ਦੇ ਅਰਥ ਹੁੰਦੇ ਨੇ ਨਮਕ, ਜਿਵੇਂ ਤੁਸੀਂ ਸਬਜ਼ੀ ਤਿਆਰ ਕਰਦੇ ਹੋ ਤਾਂ ਉਹਦਾ ਕਿੰਨਾ ਹਿੱਸਾ ਹੁੰਦਾ ਹੈ ਜਿਹੜਾ ਲੂਣ ਮਿਰਚ ਪਾਇਆ ਜਾਂਦਾ ਹੈ, ਬੜੀ ਸੰਭਲ ਕੇ ਪਾਣੀ ਪੈਂਦੀ ਨਮਕ, ਜੇ ਥੋੜਾ ਜਿਹਾ ਵੱਧ ਗਿਆ ਸਾਰੀ ਬੇਕਾਰ ਗਈ, ਹਾਂ ਘੱਟ ਰਹਿ ਜਾਏ ਤੇ ਫਿਰ ਪਾਇਆ ਜਾ ਸਕਦਾ। ਅੱਖਰੀ ਗਿਆਨ ਘੱਟ ਹੋਵੇ ਤੇ ਗੁਰੂ ਦੀ ਬਖਸ਼ਿਸ਼ ਪਹਿਲਾਂ ਆ ਜਾਏ, ਉਹ ਅੱਖਰਾਂ ਦਾ ਗਿਆਨ ਤੇ ਫਿਰ ਵੀ ਆ ਸਕਦਾ ਹੈ, ਉਹ ਤੇ ਬਾਅਦ ਵਿੱਚ ਵੀ ਆ ਸਕਦਾ ਹੈ। ਜ਼ਰੂਰੀ ਕੀ ਹੈ? ਜੇ ਤੂੰ ਪਹਿਲਾਂ ਦੂਜਾ ਗਿਆਨ ਜ਼ਿਆਦਾ ਭਰ ਦਿੱਤਾ ਜੀਵਨ ਵਿੱਚ, ਉਹ ਤੇ ਇਸ ਤਰ੍ਹਾਂ ਜਿਵੇਂ ਨਮਕ ਦੀ ਸਾਰਾ ਪੈਕਟ ਚੁੱਕ ਕੇ ਸਬਜ਼ੀ ਵਿੱਚ ਪਾ ਦਿੱਤਾ, ਬੇਕਾਰ ਹੋ ਗਏ ਕਿਸੇ ਨਾ ਕੰਮ ਦੀ। ਇਸ ਕਰਕੇ ਬਹੁਤੇ ਗਿਆਨਵਾਨ ਲੋਕ ਜਦੋਂ ਬੋਲਦੇ ਨੇ ਲੋਕਾਂ ਦੇ ਕੰਨ ਖਰਾਬ ਕਰ ਦਿੰਦੇ, ਅੱਕ ਜਾਂਦੇ ਨੇ ਲੋਕ, ਕਹਿੰਦੇ ਕਦੋਂ ਜਾਣ ਛੁੱਟੇਗੀ, ਲੂਣ ਹੀ ਇਹਨਾਂ ਨਮਕ ਤਰਕ ਤੋੜੀ ਜਾਣਾ ਹਰ ਇੱਕ ਚੀਜ਼ ਨੂੰ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਆਹ ਵੀ ਨਹੀਂ ਹੈ, ਇੱਕ ਇੱਕ ਕਰਕੇ ਤੋੜੀ ਜਾ ਰਹੇ ਨੇ, ਇੱਕ ਇੱਕ ਕਰਕੇ। ਇਹ ਤੋੜਨ ਦੀ ਬਿਰਤੀ ਇੰਨੀ ਖਤਰਨਾਕ ਹੈ कि एक दिन बंदा फिर इथे आ जांदा मैं भी नहीं जिहदे अर्थ ने आत्म हत्या इथों तक चला जांदा। तां तर्क ज्ञान किन्ना कु चाहिदा थोड़ा जिहा जिन्ना कु सब्जी विच नमक चाहिदा। और विशा आपां लिया सी कबीर जी दा ज्ञान कि जदों धार्मिक पुरश इस धरती ते आए ने उन्हां विचों ज्ञान दी धारा वहिंदी है। उन्हूं कबीर जी ने कहा ज्ञान की आई आंधी। देखो भाई ज्ञान की आई आंधी ए वेद उहदे विचों पैदा होया जिहड़ा ज्ञान है। गुरु अंगद देव जी इस महत्वपूर्ण श्लोक विच कह रहे ने, इस करके इहदे ते ज्यादा दिन आपां ला रहे हां। अजे इस श्लोक ते दो दिन होर विचार चलेगी। गुरु साहब कृपा करन आओ एक दो मिनट वास्ते गुरु शब्द नाल सांझ पाईए। सारिआं नूं कृपा करनी। वाहे गुरु वाहे गुरु वाहे गुरु वाहे गुरु।